ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ 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 ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ, ਅੰਮ੍ਰਿਤ ਬਚਨ ਸਾਧਕੀ ਬਾਣੀ। ਜੋ ਜੋ ਜਪੈ ਤਿਸ ਕੀ ਗਤ ਹੋਵੈ, ਹਰ ਹਰ ਨਾਮ ਨਿਤ ਰਸਨ ਬਖਾਨੀ। ਅੰਮ੍ਰਿਤ ਬਚਨ ਸਾਧਕੀ ਬਾਣੀ, ਜੋ ਜੋ ਜਪੈ ਤਿਸ ਕੀ ਗਤ ਹੋਵੈ, ਹਰ ਹਰ ਨਾਮ ਨਿਤ ਰਸਨ ਬਖਾਨੀ। ਰਹਾਉ ਕਲੀ ਕਾਲ ਕੇ ਮਿਟੇ ਕਲੇਸਾ, ਏਕੋ ਨਾਮ ਮਨ ਮਹਿ ਪਰਵੇਸਾ। ਸਾਧੂ ਧੂਰ ਮੁਖ ਮਸਤ ਕਲਾਏ, ਨਾਨਕ ਉਦਰੇ ਹਰ ਗੁਰ ਸਰਣਾਏ। ਸਾਧੂ ਧੂਰ ਮੁਖ ਮਸਤ ਕਲਾਏ, ਨਾਨਕ ਉਦਰੇ ਹਰ ਗੁਰ ਸਰਣਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਾਪ ਤਾਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮ, ਸਰਨ ਪਰੇ ਕੇ ਰਾਖੋ ਸਰਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ, ਸਤਿ ਸੰਗਤ ਜੀ, ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਬੋਇਥ, ਸ਼ਾਂਤੀ ਦੇ ਪੁੰਜ, ਮਾਤਾ ਭਾਨੀ ਜੀ ਦੇ ਅੱਖਾਂ ਦੇ ਤਾਰੇ, ਦੀਨ ਦੁਨੀਆ ਦੇ ਮਾਲਕ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਪਵਿੱਤਰ ਹੁਕਮਨਾਮੇ ਦੇ ਵਿੱਚ ਸਾਨੂੰ ਸੁਚੇਤ ਕੀਤਾ, ਗੁਰੂ ਕੇ ਸਿੱਖਾ ਤੂੰ ਪ੍ਰਭੂ ਦੀ ਪ੍ਰਾਪਤੀ ਵਾਸਤੇ ਸੰਤਾਂ ਦੀ ਸੰਗਤ ਕਰਨੀ ਹੈ। ਜਦੋਂ ਬੰਦਾ ਬਾਜ਼ਾਰ ਵਿੱਚ ਜਾਂਦਾ ਨਾ, ਉੱਥੇ ਅਸਲੀ ਸੌਦਾ ਵਿਕਦਾ ਅਤੇ ਨਕਲੀ ਵੀ ਮਿਲਦਾ ਹੈ। ਨਕਲੀ ਸੌਦੇ ਵਾਲਿਆਂ ਦੀ ਦੁਕਾਨ 'ਤੇ ਭੀੜ ਭੜੱਕਾ ਜ਼ਿਆਦਾ, ਇਸ਼ਤਿਹਾਰਬਾਜ਼ੀ ਜ਼ਿਆਦੀ ਅਤੇ ਭੋਲਾ ਗਾਹਕ, ਉਹਨਾਂ ਦੀ ਇਸ਼ਤਿਹਾਰਬਾਜ਼ੀ ਵੇਖ ਕੇ, ਪ੍ਰਾਪੇ ਗੰਡਾ ਵੇਖ ਕੇ ਫਸ ਜਾਂਦਾ ਹੈ। ਇਸੇ ਪ੍ਰਕਾਰ ਗੁਰਮੁਖੋ, ਅੱਜ ਦੇ ਜ਼ਮਾਨੇ ਦੇ ਵਿੱਚ ਇਸ਼ਤਿਹਾਰਬਾਜ਼ੀ ਬੜੀ ਹੈ, ਪ੍ਰਾਪੇ ਗੰਡਾ ਬੜਾ, ਵੀ ਸਾਡੇ ਸੰਤ ਪੂਰਨ ਪੁਰਖ ਨੇ ਫਿਰ ਨਾਲ ਹੀ ਬ੍ਰਹਮ ਗਿਆਨੀ ਦਾ ਸਰਟੀਫਿਕੇਟ ਦਿੱਤੀ ਜਾਣਗੇ। ਸਤਿਗੁਰੂ ਪੰਚਮ ਪਾਤਸ਼ਾਹ ਸਾਨੂੰ ਸੁਚੇਤ ਕਰਦੇ, ਗੁਰਮੁਖਾ ਆ ਤੈਨੂੰ ਸੰਤ ਦੇ ਲੱਛਣਾਂ ਬਾਰੇ ਦੱਸੀਏ, ਵੀ ਸੰਤ ਕਰਦਾ ਕੀ ਹੈ, ਸੰਤ ਦੀ ਖੁਰਾਕ ਕੀ ਹੈ, ਅਤੇ ਸੰਤਾਂ ਦੀ ਸੰਗਤ ਕਰਕੇ ਮਨੁੱਖ ਦੇ ਜੀਵਨ 'ਚ ਬਦਲਾਅ ਕੀ ਆਉਂਦਾ ਹੈ। ਇਸ ਪੱਖ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਹੁਤ ਬਰੀਕੀ ਨਾਲ ਅੰਕਿਤ ਕੀਤਾ, ਬਹੁਤ ਬਰੀਕੀ ਨਾਲ। ਅਤੇ ਜੇ ਕਿਤੇ ਇਹੋ ਜਿਹੇ ਗੁਰਮੁਖ ਜਨ ਤੈਨੂੰ ਮਿਲ ਜਾਣ, ਤਾਂ ਉਹਨਾਂ ਦੇ ਪ੍ਰਤੀ ਤੇਰਾ ਵਤੀਰਾ ਕੀ ਚਾਹੀਦਾ ਹੈ। ਇਹ ਤਿੰਨ ਚਾਰ ਪੱਖ ਸਤਿਗੁਰੂ ਪਾਤਸ਼ਾਹ ਨੇ ਵਿਸਤਾਰ ਸਹਿਤ ਬਿਆਨ ਕੀਤੇ ਹਨ। ਜਿਵੇਂ ਹਜ਼ੂਰ ਕਿਰਪਾ ਕਰਨਗੇ, ਮੈਂ ਤਕਰੀਬਨ ਰੋਜ਼ਾਨਾ ਜਦੋਂ ਵੀ ਕਿਤੇ ਕਥਾ ਕਰਨ ਜਾਵਾਂ ਤਾਂ ਬੇਨਤੀ ਕਰਦਾ ਹੁੰਦਾ ਵੀ ਗੁਰਮੁਖੋ, ਪੂਰੇ ਦੀ ਗੱਲ ਅਧੂਰਿਆਂ ਤੋਂ ਕਹੀ ਨਹੀਂ ਜਾਂਦੀ। ਉਪਰਾਲਾ ਤਾਂ ਕਰਾਂਗਾ ਵੀ ਇਹ ਸ਼ਬਦ ਦੇ ਜਿਹੜੇ ਅਰਥ ਨੇ ਜੋ ਮਹਾਂਪੁਰਸ਼ਾਂ ਕੋਲੋਂ ਪੜ੍ਹੇ ਨੇ ਉਹਦੇ ਮੁਤਾਬਕ ਕੁਝ ਕਹਾਂ, ਲੇਕਿਨ ਗੁਰੂ ਕੀ ਬਾਣੀ ਪੂਰੀ ਹੈ ਅਤੇ ਪੂਰੇ ਦੀ ਕਿਰਤ ਹੋਣ ਕਰਕੇ ਅਧੂਰਿਆਂ ਤੋਂ ਵਿਆਖਿਆ ਨਹੀਂ ਹੁੰਦੀ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਜਿਵੇਂ ਛੱਜੂ ਦੇ ਸਿਰ 'ਤੇ ਸੋਟੀ ਰੱਖ ਕੇ ਉਹਦੇ ਕੋਲੋਂ ਗੰਗਾ ਗੀਤਾ ਦੇ ਅਰਥ ਕਰਾਏ ਸਨ, ਉਸੇ ਤਰ੍ਹਾਂ ਮੇਰੀ ਬਾਲਾ ਪ੍ਰੀਤਮ ਦੇ ਚਰਨਾਂ 'ਚ ਬੇਨਤੀ, ਪਾਤਸ਼ਾਹ ਮੇਰੇ ਸਿਰ 'ਤੇ ਹੱਥ ਰੱਖੀ, ਜਿਹੜਾ ਤੇਰਾ ਪਾਵਨ ਪਵਿੱਤਰ ਉਪਦੇਸ਼ ਹੈ ਤੇਰੇ ਹੁਕਮ ਦੇ ਮੁਤਾਬਕ ਉਹਨੂੰ ਤੇਰੀ ਰਹਿਮਤ ਨਾਲ ਕੁਝ ਮੈਂ ਕਹਿ ਸਕਾਂ। ਜਿਵੇਂ ਹਜ਼ੂਰ ਕਿਰਪਾ ਕਰਨਗੇ, ਸਰਵਣ ਕਰੀਏ ਅਤੇ ਆਪਾਂ ਜਦੋਂ ਪ੍ਰਸ਼ਾਦਾ ਪਾਣੀ ਛਕਦੇ ਪਹਿਲਾਂ ਮੂੰਹ ਸੁੱਚਾ ਕਰਦੇ ਹਾਂ, ਚੁਲੀ ਕਰਦੇ ਤਾਂ ਕਿ ਸਾਨੂੰ ਪਕਵਾਨ ਮਿੱਠਾ ਲੱਗੇ। ਇਸੇ ਤਰ੍ਹਾਂ ਗੁਰਮੁਖੋ, ਆਪਣੇ ਮੂੰਹ ਨੂੰ ਸੁੱਚਿਆ ਕਰੀਏ ਅਤੇ ਸਾਰੇ ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ, ਅੰਮ੍ਰਿਤ ਬਚਨ ਸਾਧ ਕੀ ਬਾਣੀ।
ਬਾਣੀ ਦੇ ਕਈ ਅਰਥ ਕੀਤੇ ਨੇ। ਵੈਸੇ ਇਹ ਬਾਣੀ ਲਫਜ਼ ਬਾਣ ਤੋਂ ਬਣਿਆ ਹੈ। ਬਾਣ ਨਾਮ ਹੈ ਤੀਰ ਦਾ, ਅਤੇ ਤੀਰ ਜਿਹਨੂੰ ਵੀ ਟਿਕਾਣੇ ਲੱਗ ਜਾਏ ਉਹ ਮੁੜ ਕੇ ਤੁਰਨ ਜੋਗਾ ਨਹੀਂ ਰਹਿੰਦਾ। ਇਸ ਪੱਖ ਨੂੰ ਅਸੀਂ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਬਾਬਾ ਕਬੀਰ ਦੀ ਰਸਨਾ ਦੇ ਦੁਆਰਾ ਇਉਂ ਪੜ੍ਹਦੇ ਹਾਂ। ਕਬੀਰ सतगुर सूरमे बाया बान जो एक लागत ही भोए गिर परिया परा करेजे शेक। बाबा कबीर जी कहिंदे भी गुरु रूपी सूरमे ने एहो जा ज्ञान दा तीर मारिया भी मुड़ के मैं तुरन जोगा रहा ही नहीं। गुरमुखो असी भाई साहब भाई गुरदास जी दीआं वारां पढ़दे हाँ, उन्हां वारां दे विच एक पौड़ी विच भाई साहब भाई गुरदास जी ने 30 वख वख गुरमुखां दा जिक्र कीता है। बाबा जय देव जी, बाबा नामदेव जी, बाबा रविदास जी, बीबी द्रौपदी जी, तनु जी, उन्हां दे विच एक पौड़ी है बाबे रामानंद ते कबीर दा मिलाप। बेनती कर रहे अमृत बचन साध की बाणी। भाई साहब भाई गुरदास जी कहिंदे भी पहली साध की पछाण की है, वह बरगत होवे। बरगत बरगतों भाव कि उन्हूं पकड़ ना होवे पकड़। भाई जी लिखते ने होए बरगत बनारसी रहिंदा रामानंद गुसाई। अज भी आपां कई बार भुलेखा खा जाने ज्ञानी जी फलाने बाबे पैसा नहीं लेंदे। क्यों नहीं लेंदे? पे गुरमुखा तू 50 दा नोट देवेंगा 100 दा नोट देवेंगा, उन्हां बाबिआं दी फीस ज़्यादा है, वो 50 दा नोट किवें फड़न? फिर उन्हां नाल सैकटरी रखे ने चेले, कहणगे जी उन्हां नूं फड़ा दिओ, उहो ही जमा करवाउंदा है। तो मुड़ के कहणगे काका विखा कापी विखा किन्ने क जमा हो गया, किन्ना पखंड है बरगत पुणे विच। भावें चेले फड़न पवेगा तो बाबे दी जेब विच ही ना। बरगतों भाव हुंदा पकड़ तुरै तोड़ा। जे किते बरगत की मिसाल पढ़नी जे ते दीन दुनिया का मालिक मेरा गुरु गोबिंद सिंह सच्चे पातशाह मेरे सिर का रखक मेरा लोक परलोक का राखा। जिदन आनंदपुर साहब की पुरी चो निकले ने गुरमुखो 9 करोड़ रुपया गुरु गोबिंद सिंह सच्चे पातशाह ने दरिया में सुटिया। इतिहास पढ़ो, अज दे अरबा खरबा वर्गा रुपया 9 करोड़ रुपया बाजा वाले ने सतलुज दरिया में सुटिया। ते जेड़े मेरे वर्गे लालची सन उन्हां माता जी नूं बेनती कीती, माता जी तुसीं सतगुरु पातशाह महाराज नूं साडे वल्लों बेनती करो, साडे वल्लों भी वह माया किसे काम नहीं, उहनूं दरिया बुरदा करदे ने। जे किते सानूं गफ्फे मिल जाण ते लहरा बहरा हो जाण। उहनां दी बेनती नूं स्वीकार करके माता गुजर कौर साहिब कहण लगे, लाल जी ਤੁਸੀਂ ਇੰਨੀ ਮਾਇਆ ਦਰਿਆ ਵਿੱਚ ਸੁੱਟੀ ਜਾਂਦੇ ਹੋ ਅਤੇ ਸੇਖ ਕਹਿੰਦੇ ਨੇ ਵੀ ਅਸੀਂ ਵੀ ਤੁਹਾਡੇ ਪੁੱਤਰਾਂ ਸਾਨੂੰ ਗੱਫਾ ਦੇ ਦਿਓ। ਉੱਥੇ ਲਫਜ਼ ਬੜੇ ਕਰੜੇ ਨੇ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਮਾਂ ਜੀ ਮੈਂ ਤੁਹਾਨੂੰ ਬੇਨਤੀ ਕਰਾਂ। ਮਾਤਾ ਗੁਜਰ ਕਹਿਣ ਲੱਗੇ, ਹੀਰਿਆ ਬੋਲ। ਅਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਮਾਤਾ ਜੀ ਭਲਾ ਤੁਸੀਂ ਮੈਨੂੰ ਜ਼ਹਿਰ ਦੇ ਦਿਓਗੇ? ना ना लाल कदे नहीं हो सकता। तो मेरे कलगीधर पातशाह कहन लगे, माता जी फिर सिख भी मेरे पुत्र ने, इन्हां नूं जहर मैं किवें दे दियां? 9 करोड़ रुपया मेरे गुरदेव ने सतलुज दरिया में सुटिया, तो अज गुरमुखो सानू इन्नी पकड़ नाम बरगत। बरगतों भाव हुंदा पकड़ तुरै तोड़ा। भाई जी लिखते ने होए बरगत बनारसी, बेनती कर रहे अमृत बचन साध की बाणी। बाबा रामानंद जी अमृत वेले उठ के इशनान करन जांदे ने गंगा उपर। होए बरगत बनारसी रहिंदा रामानंद गुसाई, अमृत वेले उठ के नहावण जांदा गंगा ताई, अगों दी ही जाए के लम्मा पिया कबीर तथाई। ਬਾਬਾ ਕਬੀਰ ਜੀ ਪੂਰਨ ਗੁਰੂ ਦੇ ਕੋਲੋਂ ਨਾਮ ਦੀ ਪ੍ਰਾਪਤੀ ਕਰਨਾ ਚਾਹੁੰਦੇ, ਨਾਮ ਦੀ ਪ੍ਰਾਪਤੀ। ਅਤੇ ਜਦੋਂ ਕਿਤੇ ਡੇਰੇ ਵਿੱਚ ਜਾਂਦੇ ਨੇ, ਈਰਖਾਵਾਦੀ ਲਾਗੇ ਨਹੀਂ ਜਾਣ ਦਿੰਦੇ। ਬਾਬਾ ਕਬੀਰ ਜੀ ਨੇ ਮਨ ਵਿੱਚ ਵਿਚਾਰ ਕੀਤੀ ਕਿ ਅੰਮ੍ਰਿਤ ਵੇਲੇ ਇਹ ਬਰਾਜੇ ਹੋਣੇ ਨੇ ਅਤੇ ਗੁਰਦੇਵ ਜਾਗਦੇ ਹੋਣੇ ਨੇ। ਅੱਗੋਂ ਦੀ ਜਾ ਕੇ ਜਿੱਥੇ ਇਸ਼ਨਾਨ ਕਰਨ ਜਾਂਦੇ ਸਨ ਘਾਟ ਉੱਪਰ, ਬਾਬਾ ਕਬੀਰ ਜੀ ਪੌੜੀਆਂ 'ਚ ਲੰਬੇ ਪੈ ਗਏ। ਬੜਾ ਸਪਸ਼ਟ ਲਿਖਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਕਹਿੰਦੇ ਅੱਗੋਂ ਦੀ ਹੀ ਜਾਏ ਕੇ ਆ ਕਈ ਗੁਰਮੁਖ ਪਿਆਰੇ ਸ਼ੰਕਾ ਕਰਦੇ ਨੇ, ਗਿਆਨੀ ਜੀ ਆਸਾ ਦੀ ਵਾਰ ਦਾ ਕੀਰਤਨ ਪਹਿਲਾਂ ਆਰੰਭ ਹੁੰਦਾ ਹੈ ਅਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਸਵਾਰਾ ਪਹਿਲਾਂ ਕਿਉਂ ਆਉਂਦਾ ਹੈ, ਮਾਫ਼ ਕਰਨਾ ਬਾਅਦ ਵਿੱਚ ਕਿਉਂ ਆਉਂਦਾ ਹੈ? ਇਹਦਾ ਜਵਾਬ ਇਸ ਪੌੜੀ 'ਚੋਂ ਮਿਲਦਾ ਹੈ। ਇਹਦਾ ਭਾਵ ਇਹ ਨਹੀਂ ਵੀ ਸਿੱਖ ਗੁਰੂ ਸਿੱਖਾਂ ਨੂੰ ਡੀਕੇ, ਸਿੱਖਾਂ ਦਾ ਫਰਜ਼ ਬਣਦਾ ਵੀ ਉਹ ਗੁਰੂ ਦੀ ਇੰਤਜ਼ਾਰ ਕਰਨ। ਅੱਜ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ, ਅਸੀਂ ਆਪਣੇ ਘਰਾਂ ਵਿੱਚ ਅਖੰਡ ਪਾਠ ਸਾਹਿਬ ਕਰਾਉਣੇ ਆ, ਕਰਾਉਣੇ ਚਾਹੀਦੇ ਨੇ। ਅਤੇ ਜਿਸ ਦਿਨ ਮਹਾਰਾਜ ਸਵਾਰਾ ਲਿਆਉਣਾ ਹੁੰਦਾ ਨਾ, ਉਹ ਦਿਨ ਪੰਜਾਂ ਦੀ ਥਾਂ 'ਤੇ ਭਾਵੇਂ ਸੱਤ ਚਲੇ ਜਾਣ ਪਰ ਜਾਂਦੇ ਨਹੀਂ ਗੇ, ਆਪਾਂ ਤਕਰੀਬਨ ਪੰਜਾਂ ਦੀ ਗਿਣਤੀ ਨੂੰ ਲੰਘਦੇ ਨਹੀਂ। ਮਹਾਰਾਜ ਦਾ ਸਵਾਰਾ ਆਇਆ, ਪ੍ਰਕਾਸ਼ ਹੋਇਆ, ਅਖੰਡ ਸਾਹਿਬ ਪਾਠ ਸਾਹਿਬ ਦਾ ਭੋਗ ਪਿਆ। ਅਤੇ ਜਿੱਦਣ ਸਤਿਗੁਰੂ ਪਾਤਸ਼ਾਹ ਦਾ ਸਵਾਰਾ ਗੁਰਦੁਆਰੇ ਨੂੰ ਜਾਣਾ ਨਾ ਭੋਗ ਤੋਂ ਬਾਅਦ, ਅਤੇ ਘਰ ਦਾ ਮੁਖੀਆ ਕਹਿੰਦਾ, ਪੁੱਤਰ ਆ ਦੋ ਚਾਰ ਆਪਣੇ ਮਿੱਤਰਾਂ ਨੂੰ ਨਾਲ ਲੈ ਕੇ ਮਹਾਰਾਜ ਦਾ ਸਵਾਰਾ ਛੱਡਿਓ, ਮੈਂ ਆਏ ਮਿੱਤਰਾਂ ਨੂੰ ਅਟੈਂਡ ਕਰ ਲਾਂ। ਇਹਦਾ ਭਾਵ ਕਿ ਤੇਰੇ ਮਿੱਤਰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨਾਲੋਂ ਮਹਾਨ ਨੇ। ਗੱਲ ਕੜਵੀ ਲੱਗੇਗੀ, ਜਿਹੜਾ ਗੁਰੂ ਨਾਲ ਤੁਰ ਕੇ ਰਾਜੀ ਨੇ ਉਹ ਗੁਰੂ ਕੋਲ ਲਏਗਾ ਕੀ? ਇਹ ਆਪਾਂ ਸਾਰੇ ਕਰਦੇ ਹਾਂ, ਸਾਰੇ ਕਸੂਰਵਾਰ ਹਾਂ। ਜਿੱਦਣ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਸਵਾਰਾ ਆਉਣਾ, ਉਦੋਂ ਪਰਿਵਾਰ ਦੇ ਪੰਜ ਮੈਂਬਰ ਜਾਣਗੇ ਅਤੇ ਅਖੰਡ ਪਾਠ ਦੇ ਭੋਗ ਤੋਂ ਕਹਿੰਦੇ, ਮਹਾਰਾਜ ਸਾਡਾ ਕੰਮ ਤਾਂ ਹੋ ਗਿਆ, ਅਰਦਾਸ ਕਰਾ ਲਈ ਹੈ, ਸਾਨੂੰ ਪਤਾ ਵੀ ਅਰਦਾਸ ਇਵੇਂ ਨਹੀਂ ਜਾਣੀ, ਹੁਣ ਇਉਂ ਕਰ, ਦੋ ਤਿੰਨ ਬੱਚੇ ਤੇਰੇ ਨਾਲ ਭੇਜ ਦਿੱਤੇ ਅਤੇ ਇੱਕ ਬਜ਼ੁਰਗ ਬਾਬਾ ਆਪਣੇ ਘਰ ਜਾਣਾ, ਤੈਨੂੰ ਕਾਹਦਾ ਡਰ ਹੈ? ਗੁਰਮੁਖੋ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਜਿੰਨਾ ਵੀ ਅਦਬ ਕਰਾਂਗੇ ਨਾ, ਓਨਾ ਥੋੜ੍ਹਾ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਆਪ ਸਾਕਸ਼ਾਤ ਪਰਮੇਸ਼ਰ ਨੇ, ਮੈਂ ਗੱਲ ਨੂੰ ਲਮਕਾਵਾਂ ਨਾ, ਗੁਰੂ ਦੇ ਜਾਣ ਤੋਂ ਪਹਿਲਾਂ ਚੇਲਾ ਗੁਰਸਿੱਖ ਗੁਰੂ ਦੀ ਉਡੀਕ ਕਰ ਰਿਹਾ ਹੈ। ਅੱਜ ਸਵੇਰੇ ਗ੍ਰੰਥੀ ਸਾਹਿਬ ਗੁਰਦੁਆਰੇ ਪ੍ਰਕਾਸ਼ ਕਰ ਰਹੇ ਨੇ, ਅਨਾਊਂਸਮੈਂਟ ਕਰਦੇ ਨੇ, ਗੁਰਮੁਖੋ 4 ਵੱਜ ਗਏ, ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਪਾਨ ਕਰੋ। ਗੁਰਦੇਵ ਦਾ ਪ੍ਰਕਾਸ਼ ਹੋ ਰਿਹਾ ਅਤੇ ਗ੍ਰੰਥੀ ਸਿੰਘ ਤਰਲੇ ਕੱਢਿਆ, ਇਸ਼ਨਾਨ ਕਰੋ, ਕਿਹੋ ਜਿਹੀ ਸਿੱਖੀ ਹੈ? ਭਾਈ ਜੀ ਕਹਿੰਦੇ ਨੇ ਅੱਗੋਂ ਦੀ ਹੀ ਜਾਏ ਕੇ ਲੰਮਾ ਪਿਆ ਕਬੀਰ ਤਥਾਈ। ਗੁਰਦੇਵ ਦੇ ਜਾਣ ਤੋਂ ਪਹਿਲਾਂ ਜਿੱਥੇ ਰਜਾਨੇ ਬਾਬਾ ਰਾਮਾਨੰਦ ਜੀ ਜਾਂਦੇ ਸਨ, ਪੌੜੀਆਂ ਵਿੱਚ ਜਾ ਕੇ ਲੰਮੇ ਪੈ ਗਏ। ਅਤੇ ਗੁਰੂ ਨੇ ਕੀ ਕੀਤਾ? ਪੈਰੀ ਟੁੰਬ ਉਠਾਲਿਆ, ਬੋਲੋ ਰਾਮ ਸਿੱਖ ਸਮਝਾਈ। ਹਨੇਰਾ ਸੀ ਉਦੋਂ, ਅੱਜ ਕੱਲ੍ਹ ਵਾਕੂ ਚਾਨਣ ਦੇ ਵਸੀਲੇ ਨਹੀਂ ਸਨ। ਹਨੇਰਾ ਹੋਣ ਕਰਕੇ ਗੁਰੂ ਦਾ ਚਰਨ ਬਾਬਾ ਕਬੀਰ ਜੀ ਨੂੰ ਛੋਹਿਆ, ਅਤੇ ਸਾਡੇ ਵਰਗਾ ਬੰਦਾ ਹੁੰਦਾ ਉਹਨੇ ਕਹਿਣਾ ਸੀ, ਅੰਨਾ ਹੋਇਆ, ਪੌੜੀਆਂ 'ਚ ਲੰਮਾ ਪਿਆ ਹੈ, ਆਪਣੀ ਬੋਲੀ ਇਹ ਜੇ ਆਪਣੇ ਬੋ ਰੁੱਖੇ ਨੇ, ਲੰਮਾ ਪਿਆ, ਤੈਨੂੰ ਨਹੀਂ ਪਤਾ ਸੀ ਆਉਣਾ? ਪਰ ਗੁਰੂ ਨੇ ਬਦਕਲਾਮੀ ਨਹੀਂ ਕੀਤੀ, ਬੁਰਾ ਨਹੀਂ ਬੋਲਿਆ। ਗੁਰੂ ਨੇ ਕੀ ਆਖਿਆ? ਪੈਰੀ ਟੁੰਬ ਉਠਾ ਲਿਆ, ਬੋਲੋ ਰਾਮ ਸਿੱਖ ਸਮਝਾਈ। ਉਹਨੂੰ ਇਹ ਨਹੀਂ ਆਖਿਆ ਵੀ ਕਿੱਥੇ ਲੰਮਾ ਪਿਆ, ਮੈਂ ਅੜ ਕੇ ਡਿੱਗ ਪੈਣ ਲੱਗਾ ਸਾਂ। ਬਹੁਤ ਪਿਆਰੇ ਬਚਨ ਨੇ, ਰਾਮ ਕੇ ਰਾਮ ਕਹੋ, ਤੂੰ ਰਾਮ ਦਾ ਬਣਾਇਆ ਬੰਦਾ ਹੈ, ਅੰਮ੍ਰਿਤ ਵੇਲੇ ਸਵੀਂ ਦਾ ਨਹੀਂ। ਰਾਮ ਦਾ ਨਾਮ ਲੈ, ਅਤੇ ਕਹਿੰਦੇ ਇੰਨੀ ਘਟਨਾ ਦੇ ਨਾਲ ਬਾਬਾ ਕਬੀਰ ਜੀ ਇੰਨੇ ਪ੍ਰਭਾਵਿਤ ਹੋਏ, ਉਹਨਾਂ ਦੀ ਆਪਣੀ ਲਿਖਤ ਹੈ ਕਬੀਰ, ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਬਾਬਾ ਕਬੀਰ ਜੀ ਕਹਿੰਦੇ ਗੁਰੂ ਦੀ ਸੰਗਤ ਕਰਕੇ, ਗੁਰੂ ਦੀ ਬਖਸ਼ਿਸ਼ ਕਰਕੇ, ਗੁਰੂ ਦੇ ਨਾਮ ਕਰਕੇ, ਗੁਰੂ ਦੀ ਰਹਿਮਤ ਕਰਕੇ ਮਨ ਗੰਗਾ ਵਰਗਾ ਹੋ ਗਿਆ ਪਾਕ। ਲੋਕ ਰੱਬ ਦੇ ਮਗਰ ਫਿਰਦੇ ਅਤੇ ਰੱਬ ਮੇਰੇ ਮਗਰ ਫਿਰਦਾ ਜਿਵੇਂ ਮਾਂ ਪੁੱਤ ਦੇ ਮਗਰ ਫਿਰਦੀ ਹੈ, ਪਰ ਫਿਰੇ ਕਦੋਂ, ਜਦੋਂ ਮਨ ਗੰਗਾ ਵਰਗਾ ਨਿਰਮਲ ਹੋ ਗਿਆ। ਸਾਧ ਦੇ ਸੰਬੰਧ ਜਿੰਨੀ ਵੀ ਆਪਾਂ ਵਿਆਖਿਆ ਕਰ ਲਈਏ ਥੋੜ੍ਹੀ ਥੋੜ੍ਹੀ ਹੈ। ਉੱਥੇ ਇੱਕ ਪੌੜੀ ਦੇ ਵਿੱਚ ਭਾਈ ਸਾਹਿਬ ਨੇ ਸਿਰਲੇਖ ਲਿਖਿਆ ਗਨਕਾ, ਜਿਹਨੂੰ ਆਮ ਆਪਾਂ ਵੇਸ਼ਵਾ ਵੀ ਕਹਿ ਦਿੰਦੇ ਹਾਂ। ਇਹ ਲਫ਼ਜ਼ ਗ੍ਰੰਥਾਂ ਦੇ ਪੜ੍ਹਨ ਵਿੱਚ ਮੈਨੂੰ ਇਉਂ ਮਿਲਿਆ ਹੈ ਕਿ ਜਿਹੜੇ ਮਨੂ ਸਿਮ੍ਰਤੀ ਦੇ ਮੁਤਾਬਕ ਉਹਨਾਂ ਨੇ ਮਨੁੱਖਾਂ ਦੀ ਵੰਡ ਚਾਰ ਭਾਗਾਂ ਵਿੱਚ ਕੀਤੀ ਸੀ ਨਾ, ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ, ਉਹਨਾਂ 'ਚੋਂ ਤੀਜੇ ਨੰਬਰ ਵਾਲਾ ਜਿਹੜਾ ਵੈਸ਼ ਹੈ, ਇਹਦੀ ਵਪਾਰਕ ਸੋਚ ਹੈ ਦੇਣਾ ਘੱਟ ਅਤੇ ਲੈਣਾ ਜ਼ਿਆਦਾ। ਜਿਹੜਾ ਇਹ ਕਵੇ ਨਾ ਕਿ ਮੈਂ ਵੱਧ ਦੇ ਦਿਆਂ ਅਤੇ ਲਵਾਂ ਘੱਟ, ਉਹਦਾ ਅੱਜ ਵੀ ਫੇਲ ਅਤੇ ਕੱਲ੍ਹ ਵੀ ਫੇਲ। ਵੈਖਿਤ ਅਰਥ ਦਾ ਵਪਾਰੀ ਵਰਗ, ਲੈਣ ਅਤੇ ਦੇਣ ਦੀ ਭਾਵਨਾ ਹੈ, ਲੇਕਿਨ ਦੇਣਾ ਥੋੜ੍ਹਾ ਅਤੇ ਲੈਣਾ ਜ਼ਿਆਦਾ, ਇਹ ਸੋਚ ਵਾਲੇ ਨੂੰ ਵੈਸ਼ ਕਹਿੰਦੇ ਨੇ। ਉੱਥੇ ਉਹਨਾਂ ਵਿਦਵਾਨ ਪੁਰਸ਼ਾਂ ਨੇ ਇਹਦੀ ਇਉਂ ਵਿਆਖਿਆ ਕੀਤੀ ਹੈ, ਇੱਥੋਂ ਲਫ਼ਜ਼ ਬਣਿਆ ਵੇਸਵਾ। ਜਿਹੜੀ ਵੇਸਵਾ ਹੈ ਇਹ ਤਨ ਦੇ ਕਰਕੇ ਦੂਜੇ ਕੋਲੋਂ ਧਨ ਲੈਣ ਦੀ ਇੱਛਾ ਰੱਖਦੀ ਹੈ, ਤਨ ਦੇ ਕੇ ਧਨ ਲੈਣ ਦੀ, ਤਨ ਦਿੱਤਾ ਅਤੇ ਤਨ ਲੈ ਲਿਆ। ਇਸ ਤਰ੍ਹਾਂ ਦੀ ਇੱਕ ਔਰਤ ਆਪਣਾ ਧੰਦਾ ਕਰਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਮਹਾਂਪੁਰਖ ਅਚਾਨ ਚੱਕ ਗਨਕਾ ਵਾੜੇ ਆਏ ਖਲੋਤਾ। ਵੇਸਵਾ ਦਾ ਆਕਾਰ ਹੈ, ਚੁਬਾਰਾ ਬਣਿਆ, ਕਣੀਆਂ ਲੈ ਪੀਆਂ। ਵੇਸਵਾ ਦਾ ਬੂਹਾ ਖੁੱਲ੍ਹਾ ਹੋਣ ਕਰ, ਕਿਉਂਕਿ ਵੇਸਵਾ ਇੰਤਜ਼ਾਰ ਵਿੱਚ ਰਹਿੰਦੀ, ਪਤਾ ਨਹੀਂ ਗਾਹਕ ਕਦੋਂ ਆ ਜਾਏ, ਅਤੇ ਜੇ ਬੂਹਾ ਬੰਦ ਕਰ ਲਿਆ ਤਾਂ ਗਾਹਕ ਪਤਾ ਨਹੀਂ ਅੱਗੇ ਟਲ ਜਾਏ ਲੰਘ ਜਾਏ। ਵੇਸਵਾ ਬੂਹਾ ਬੰਦ ਨਹੀਂ ਕਰਦੀ ਬਾਹਰ ਦਾ। ਕਣੀਆਂ ਲੈ ਪੀਆਂ, ਦਰਵਾਜ਼ਾ ਖੁੱਲ੍ਹਾ ਹੋਣ ਕਰਕੇ ਮਹਾਤਮਾ ਉਹਦੇ ਅੰਦਰ ਪ੍ਰਵੇਸ਼ ਕਰ ਗਏ। ਭਾਈ ਜੀ ਕਹਿੰਦੇ ਨੇ ਮਹਾਂਪੁਰਖ ਅਚਾਨ ਚੱਕ, ਜਾਣ ਕੇ ਨਹੀਂ, ਆਪਾਂ ਤਾਂ ਕੰਮ ਜਾਣ ਕੇ ਕਰਦੇ ਹਾਂ ਨਾ, ਜਾਂ ਜਾਣ ਕੇ। ਮੈਨੂੰ ਇੱਕ ਦ੍ਰਿਸ਼ਟਾਂਤ ਚੇਤੇ ਆ ਗਿਆ, ਇੱਕ ਬੰਦਾ ਧਾਰਮਿਕ ਹੋਣ ਵਾਲਾ, ਧਾਰਮਿਕ ਬਾਹਰੋਂ ਧਾਰਮਿਕ ਅਤੇ ਅੰਦਰੋਂ ਨਹੀਂ, ਉਹਦੇ ਘਰ ਵਿੱਚ ਮੁਰਗੀ ਆ, ਕਿਸੇ ਦੀ ਮੁਰਗੀ, ਅਤੇ ਜੀ ਚਾਹੁੰਦਾ ਮੈਂ ਖਾਵਾਂ, ਅਤੇ ਘਰ ਵਾਲੀ ਕਹੀ ਤੁਸੀਂ ਬੜੇ ਇਮਾਨਦਾਰ ਹੋ, ਆਪਾਂ ਨੂੰ ਲੋਕਾਂ ਨੂੰ ਕਹਿੰਦੇ ਵੀ ਕਿਸੇ ਦਾ ਹੱਕ ਨਾ ਖਾਓ, ਅਤੇ ਕਹਿਣ ਲੱਗਾ ਬਿਲਕੁਲ ਮੈਂ ਸੂਲ 'ਤੇ ਕਾਇਮ ਹਾਂ। ਕਹਿੰਦਾ ਕਿਸੇ ਦੀ ਗਵਾਚ ਗਈ ਹੈ ਅਤੇ ਹੌਲੀ ਬੋਲਦਾ ਮੁਰਗੀ, ਹੁਣ ਲੋਕਾਂ ਨੂੰ ਕੀ ਪਤਾ ਵੀ ਕੀ ਕਹਿੰਦਾ। ਤਿੰਨ ਵੇਰਾਂ ਕੋਠੇ 'ਤੇ ਚੜ੍ਹ ਕੇ ਆਵਾਜ਼ ਮਾਰੀ ਅਤੇ ਕਹਿਣ ਲੱਗਾ ਭਾਗਾਂ ਵਾਲੀਏ, ਕੋਈ ਨਹੀਂ ਆਵਾਜ਼ ਦਿੰਦਾ, ਮੁਰਗੀ ਆਪਾਂ ਨੂੰ ਪ੍ਰਵਾਨਤ ਹੈ, ਇਉਂ ਕਰ, ਹੈ ਤਾਂ ਮੈਨੂੰ ਮਨ੍ਹਾ, ਪਰ ਡਾਕਟਰ ਕਹਿੰਦੇ ਸੀ ਵੀ ਜੇ ਤਰੀ ਪੀਵੇਂਗਾ ਤਾਂ ਤੇਰਾ ਦਿਮਾਗ ਤੇਜ਼ ਹੋ ਜਾਏਗਾ। ਦਿਮਾਗ ਦੀ ਵਰਤੋਂ ਮੈਂ ਬੜੀ ਕਰਦਾ, ਹੁਣ ਘਰ ਵਾਲੀ ਨੂੰ ਮੰਨਣੀ ਪਈ ਗੱਲ। ਉਹਨੇ ਗੁਰੂ ਪਿਆਰੋ ਮੁਰਗੀ ਰਿੰਨ ਲਈ ਅਤੇ ਕਹਿਣ ਲੱਗਾ ਮੈਂ ਸੈਂਖੀ ਨਹੀਂ ਖਾਣੀ, ਤਰੀ ਤਰੀ ਭਾਵੀਂ। ਹੁਣ ਗੁਰੂ ਪਿਆਰੋ ਡੂਨੇ 'ਚ ਪਾਈ ਹੈ, ਅਤੇ ਜਦੋਂ ਉਹ ਬੀਬੀ ਲੈ ਕੇ ਆਈ ਅਤੇ ਹੁਣ ਮਾੜੀ ਜਿਹੀ ਟੇਢੀ ਉਹ ਸੈਂਖੀ ਹੋਈ ਅਤੇ ਕਹਿਣ ਲੱਗਾ ਜਿਹੜੀ ਆਪਣੇ ਆਪ ਆਉਂਦੀ ਉਹਨੂੰ ਤਾਂ ਆਉਣ ਦੇ, ਇਹ ਆਪਣੀ ਪੁਜੀਸ਼ਨ ਦੇ। ਇਹ ਆਪਣੀ ਹਾਲਤ ਜੇ ਕਹਿਣਾ ਕੁਝ ਹੋਰ ਕਮਾਉਣਾ ਕੁਝ ਹੋਰ ਕਹਿਣ ਲੱਗਾ ਖਾਣਾ ਤਾਂ ਨਹੀਂ ਪਰ ਆਪਣੇ ਆਪ ਆਉਂਦੀ ਅਤੇ ਆ ਲੈਣ ਦੇ ਇਹ ਨਹੀਂ ਜਿਹੜਾ ਮਹਾਂਪੁਰਖ ਹੈ ਨਾ ਉਹ ਆਪਣੇ ਅਸੂਲ 'ਤੇ ਕਾਇਮ ਰਹਿੰਦਾ ਹੈ ਇੱਕ ਬੜਾ ਪਿਆਰਾ ਸ਼ੇਰ ਕਿਸੇ ਲਿਖਿਆ ਗੁਰਮੁਖ ਨੇ ਕਹਿੰਦੇ ਜੈਸਾ ਮੌਸਮ ਹੋ ਮੁਤਾਬਕ ਉਸਕੇ ਮੈਂ ਦੀਵਾਨਾ ਹੂੰ ਮਾਰਚ ਮੈਂ ਬੁਲਬਲ ਜੁਲਾਈ ਮੈਂ ਪਰਵਾਨਾ ਹੂੰ ਜੈਸਾ ਉਹ ਮੌਸਮ ਜਿਸ ਤਰ੍ਹਾਂ ਦਾ ਮੌਸਮ ਹੋਇਆ ਉਸ ਤਰ੍ਹਾਂ ਮੈਂ ਢਲ ਜਾਣਾ ਜੈਸਾ ਉਹ ਮੌਸਮ ਕੇ ਮੁਤਾਬਕ ਮੈਂ ਦੀਵਾਨਾ ਹੂੰ ਮਾਰਚ ਮੈਂ ਬੁਲਬਲ ਜੁਲਾਈ ਮੈਂ ਪਰਵਾਨਾ ਹੂੰ ਬੰਦਾ ਇੱਕ ਅਤੇ ਚੋਲੇ ਦੋ ਮਾਰਚ ਵਿੱਚ ਬੁਲਬਲ ਜੁਲਾਈ 'ਚ ਪਰਵਾਨਾ ਇਹਦਾ ਅੰਤਰੀ ਭਾਵ ਇਹ ਹੈ ਜਿਹੜਾ ਸੰਤ ਹੈ ਉਹ ਕਿੰਨੀਆਂ ਵੀ ਹਵਾਵਾਂ ਚੱਲਣ ਗੁਰਮੁਖੋਂ ਬਦਲਦਾ ਨਹੀਂ ਉਹ ਚੰਗਿਆਈ ਨਹੀਂ ਤਿਆਗਦਾ ਭਾਈ ਜੀ ਲਿਖਦੇ ਨੇ ਮਹਾਂਪੁਰਖ ਅਚਾਨ ਚੱਕ ਸੁਭਾਵਕ ਜਾਣ ਕੇ ਗਲਤੀ ਨਹੀਂ ਕੀਤੀ ਮਹਾਂਪੁਰਖ ਅਚਾਨ ਚੱਕ ਗਣਕਾਂ ਵਾਲੇ ਆਏ ਖਲੋਤਾ ਗਣਕਾਂ ਦੇ ਘਰ 'ਚ ਆ ਗਿਆ ਗੁਰਮੁਖ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਇਹ ਵੀ ਪੜ੍ਹਦੇ ਹਾਂ ਸਾਧ ਕੇ ਸੰਗ ਨਹੀਂ ਕਛ ਕਾਲ ਦਰਸ਼ਨ ਭੇੜਤ ਹੋਤ ਨਿਹਾਲ ਔਰ ਮੈਂ ਘਟਨਾ ਵੇਖੀ ਜੀ ਹਰਫ ਕੇ ਪਿੰਡ ਹੈ ਡਿਸਟ੍ਰਿਕਟ ਫਿਰੋਜ਼ਪੁਰ ਵਿੱਚ ਇੱਕ ਰਸਾਲ ਸਿੰਘ ਨਾਮ ਦਾ ਨੌਜਵਾਨ ਗੱਭਰੂ ਸ਼ਰਾਬ ਪੀ ਕੇ ਅਤੇ ਸੰਤ ਬਾਬਾ ਜਰਨੈਲ ਸਿੰਘ ਦੇ ਅੱਗੇ ਥਾਪੀਆਂ ਮਾਰੇ ਕਵੇ ਸਾਧਾ ਮੇਰੇ ਨਾਲ ਸਿੱਧਾ ਹੋ ਜਾ ਹਾਰਫ ਕੇ ਪਿੰਡ 'ਚ ਰਸਾਲ ਸਿੰਘ ਉਹਦਾ ਨਾਂ ਸੀ ਅਤੇ ਸੰਤ ਬਾਬਾ ਜਰਨੈਲ ਸਿੰਘ ਕਹਿਣ ਲੱਗੇ ਰਸਾਲ ਸਿੰਘਾ ਤੈਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਿੱਧਾ ਕਰ ਦੇਗਾ ਸ਼ਰਾਬ ਪੀਤੀ ਥਾਪੀਆਂ ਮਾਰਦਾ ਪੱਟਾਂ ਉੱਪਰ ਹਾਰਫ ਕੇ ਪਿੰਡ 'ਚ ਪਤਾ ਕਰ ਲੈ ਜਾ ਕੇ ਮਹਾਂਪੁਰਸ਼ ਕਹਿਣ ਲੱਗੇ ਗੁਰਮੁਖ ਅਸੀਂ ਤੈਨੂੰ ਸਿੱਧਾ ਕੀ ਕਰਨਾ ਅਸੀਂ ਤਾਂ ਕਲਗੀਧਰ ਪਾਤਸ਼ਾਹ ਦੇ ਸਿੰਘ ਅਸੀਂ ਅਰਦਾਸ ਕਰ ਗਏ ਕਲਗੀਧਰ ਪਾਤਸ਼ਾਹ ਤੇਰੇ 'ਤੇ ਵੀ ਰਹਿਮਤ ਕਰੇ ਔਰ ਉਹ ਗੁਰਮੁਖੋ ਜਦੋਂ ਨਸ਼ਾ ਲੱਥਾ ਅੰਮ੍ਰਿਤ ਸੰਚਾਰ ਹੋਇਆ ਉਹਨੇ ਅੰਮ੍ਰਿਤ ਛਕਿਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਉਹ ਸ਼ਹੀਦ ਹੋਇਆ ਭਾਈ ਰਸਾਲ ਸਿੰਘ ਉਹਦੇ ਨਾਮ 'ਤੇ ਗੁਰਦ ਬਣਿਆ ਬਾਰਾ ਬਣਦਿਆਂ ਸ਼ਹੀਦ ਰਸਾਲ ਸਿੰਘ ਇਹ ਜੇ ਸਾਧ ਉਹਨੂੰ ਮੰਤਰ ਨਹੀਂ ਮਾਰਿਆ ਉਹਨੂੰ ਤਾਗਾ ਨਹੀਂ ਦਿੱਤਾ ਉਹਨੂੰ ਕੁੱਟਿਆ ਨਹੀਂ ਉਹਨੂੰ ਬਾਰਾ ਸ਼ਬਦ ਨਹੀਂ ਕਿਹਾ ਕਹਿੰਦੇ ਗੁਰਮੁਖਾ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ ਜਿਹਨੇ ਸਾਨੂੰ ਸਿੱਧਿਆਂ ਕੀਤਾ ਤੈਨੂੰ ਵੀ ਸਿੱਧਾ ਕਰੇ ਆ ਜੇ ਸਾਧ ਆ ਜੇ ਸੰਤ ਅਤੇ ਨਾਲ ਮੈਂ ਹਵਾਲਾ ਦਿੱਤਾ ਇਹਨੇ ਕਿਹਾ ਜੀ ਵੀ ਸ਼ਾਇਦ ਇਹ ਕੋਲੋਂ ਟੋਟਕਾ ਗੰਢਿਆ ਜਾ ਕੇ ਤਸਦੀਕ ਕਰ ਲਓ ਹਾਰਫ ਕੇ ਪਿੰਡ ਵਿੱਚ ਮਹਾਂਪੁਰਖ ਚਾਨ ਚੱਕ ਗਣਕਾਂ ਵਾੜੇ ਆਏ ਖਲੋਤਾ ਦੁਰਮਤ ਦੇਖ ਦਿਆਲ ਹੋਏ ਅਸੀਂ ਬੰਦਾ ਸ਼ਰਾਬੀ ਆਉਂਦਾ ਨਾ ਅਤੇ ਕਹਿੰਦੇ ਮੇਰੇ ਮੱਥੇ ਨਾ ਲੱਗੇ ਗੁਰਮੁਖੋ ਸਾਨੂੰ ਮੱਥੇ ਲੱਗਣਾ ਚਾਹੀਦਾ ਹੈ ਹਾਂ ਸ਼ਰਾਬੀ ਦੇ ਨਾਲ ਰਲ ਕੇ ਸ਼ਰਾਬ ਪੀਣੀ ਨਹੀਂ ਅਤੇ ਜੇ ਅਸੀਂ ਸ਼ਰਾਬੀਆਂ ਦੇ ਮੱਥੇ ਨਾ ਲੱਗੇ ਤਾਂ ਸ਼ਰਾਬੀਆਂ ਨੂੰ ਸਿੱਖਿਆ ਕੌਣ ਦੇਗਾ ਉਹਨਾਂ ਨੂੰ ਚੰਗੇ ਪਾਸੇ ਵੱਲ ਪ੍ਰੇਰਨਾ ਜਿਹੜੇ ਹਸਪਤਾਲ ਵਿੱਚ ਡਾਕਟਰ ਮਰੀਜ਼ ਨਾ ਠੀਕ ਹੋਣ ਡਾਕਟਰ ਇਹ ਕਹੇ ਵੀ ਮਰੀਜ਼ ਨਾ ਆਉਣ ਇੱਥੇ ਹਸਪਤਾਲ ਕਾਹਦੇ ਲਈ ਬਣਾਇਆ ਗੁਰਮੁਖ ਉਹ ਹੈ ਜਿਹੜਾ ਬੁਰਿਆਂ ਦੀ ਸੰਗਤ ਕਰਕੇ ਉਹਨਾਂ ਨੂੰ ਗੁਰਮੁਖ ਬਣਾਵੇ ਅਸੀਂ ਕਹਿੰਦੇ ਮੈਨੂੰ ਮੋਨਾ ਰੋਟੀ ਨਾ ਖਵਾਵੇ ਸ਼ਰਾਬੀ ਮੇਰੇ ਮੱਥੇ ਨਾ ਲੱਗੇ ਉਹ ਭਲਿਆ ਤੇਰੀ ਡਿਊਟੀ ਲੱਗੀ ਹੈ ਤੂੰ ਗੁਰੂ ਅੱਗੇ ਅਰਦਾਸ ਕਰਕੇ ਜਿਹੜੇ ਮਨਮੁਖ ਨੇ ਗੁਰਮੁਖ ਬਣ ਜਾਣ ਜਿਹੜੇ ਸ਼ਰਾਬੀ ਨੇ ਅੰਮ੍ਰਿਤਧਾਰੀ ਹੋ ਜਾਣ ਜਿਹੜੇ ਕੇਸਾਂ ਦੀ ਬੇਅਦਬੀ ਕਰਦੇ ਨੇ ਉਹਨਾਂ ਨੂੰ ਵਾਸਤਾ ਆਪਾਂ ਕੇਸਗੜ੍ਹ ਸਾਹਿਬ ਦਾ ਗੁਰੂ ਕੇ ਸਿੱਖੋ ਕਲਗੀਧਰ ਪਾਤਸ਼ਾਹ ਨੇ ਕਸ਼ਹਿਰਾਗੜ੍ਹ ਕੋਈ ਨਹੀਂ ਬਣਾਇਆ ਕੰਗਾਗੜ੍ਹ ਕੋਈ ਨਹੀਂ ਬਣਾਇਆ ਕਿਰਪਾਨਗੜ੍ਹ ਕੋਈ ਨਹੀਂ ਬਣਾਇਆ ਇੱਕ ਬਣਾਇਆ ਕੇਸਗੜ੍ਹ ਅਤੇ ਕੇਸ ਇੰਨੇ ਇੰਪੋਰਟੈਂਟ ਨੇ ਜਿਹੜੇ ਰੁਪਈਏ 'ਤੇ ਮੋਹਰ ਨਾ ਲੱਗੇ ਉਹ ਕਾਗਜ਼, ਉਹਨੂੰ ਆਪਾਂ ਰੁਪਈਆ ਕਿਵੇਂ ਕਹਾਂਗੇ? ਕਿ ਸਿੱਖੀ ਦੀ ਮੋਹਰ ਹਨ, ਮੋਹਰ ਲੱਗੇਗੀ ਤਾਂ ਨੋਟ ਚੱਲੇਗਾ, ਜੇ ਮੋਹਰ ਨਹੀਂ ਤਾਂ ਇਹ ਬਿਲਕੁਲ ਕੂੜਾ ਕਾਗਜ਼ ਦੀ ਕੋਈ ਕੀਮਤ ਨਹੀਂ। ਭਾਈ ਜੀ ਲਿਖਦੇ ਨੇ, ਵੇਸਵਾ ਵੱਲ ਨਗਾਹ ਕੀਤੀ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਪਧਾਰਿਓ। ਉਸ ਬੀਬੀ ਨੇ ਇੱਕਦਮ ਵੇਖਿਆ ਵੀ ਕੋਈ ਨਵਾਂ ਗਾਹਕ ਆ ਗਿਆ, ਵੇਖਿਆ ਅਤੇ ਮਹਾਂਪੁਰਸ਼ ਕਹਿਣ ਲੱਗੇ, ਧੀਏ ਤੇਰਾ ਕਰਤਾਰ ਭਲਾ ਕਰੇ। ਆ ਜੇ ਸੰਤ ਜਿਹੜਾ ਵੇਸਵਾ ਨੂੰ ਵੀ ਧੀ ਕਹਿੰਦਾ। ਅੰਜੀਲ ਮੈਂ ਪੜ੍ਹੀ ਅਤੇ ਅੰਜੀਲ 'ਚ ਲਿਖਿਆ ਸੀ ਵੀ ਇੱਕ ਵੇਸਵਾ ਈਸਾ ਜੀ ਨੂੰ ਆਵਾਜ਼ਾਂ ਮਾਰਦੀ, ਕਹਿੰਦੀ ਮੇਰੇ ਚੁਬਾਰੇ 'ਚ ਆ ਜਾਓ। ਨਾਲ ਚੇਲੇ ਹਨ ਬਾਬਾ ਈਸਾ ਜੀ ਦੇ, ਕਹਿੰਦੇ ਧੀਏ ਅਜੇ ਟਾਈਮ ਨਹੀਂ, ਜਦੋਂ ਟਾਈਮ ਹੋਵੇਗਾ ਤੇਰੇ ਕੋਲ ਜ਼ਰੂਰ ਆਵਾਂਗੇ, ਵੇਸਵਾ ਨੂੰ ਕਹਿ ਰਹੇ ਨੇ। ਅਤੇ ਸਾਡੇ ਵਰਗੇ ਤੰਗ ਦਿਲ ਬੰਦੇ ਕਹਿਣ ਲੱਗੇ, ਚੰਗਾ ਪੈਗੰਬਰ ਹੈ, ਕਹਿੰਦੇ ਖੁਦਾ ਦਾ ਪੁੱਤ ਹੈ। ਵੇਸਵਾ ਨੂੰ ਕਹਿੰਦਾ ਬੀਬੀ ਆਵਾਂਗੇ, ਕਹਿੰਦੇ ਪਿਆਰਿਓ ਕਾਲਾ ਨਾ ਪਾਓ, ਕਰਤਾਰ ਦੇ ਰੰਗ ਤਾਂ ਵੇਖੋ। ਵੇਸਵਾ ਨੂੰ ਰੋਗ ਲੱਗ ਗਿਆ, ਭਾਈਚਾਰੇ ਨੇ ਤਿਆਗ ਦਿੱਤਾ। ਅਤੇ ਈਸਾ ਜੀ ਆ ਕੇ ਕਹਿਣ ਲੱਗੇ, ਧੀਏ ਹੁਣ ਮੇਰਾ ਮੌਕਾ ਤੇਰੀ ਸੇਵਾ ਕਰਨ ਦਾ, ਕਿਉਂਕਿ ਤੂੰ ਮੇਰੀ ਧੀ ਸਮਾਨ ਹੈ। ਆ ਜੇ ਸਾਧ ਜਿਹੜਾ ਵੇਸਵਾ ਦੇ ਵਿੱਚੋਂ ਵੀ ਧੀ ਤੱਕੇ। ਆਪਾਂ ਪੜ੍ਹਦੇ ਤਾਂ ਪਰ ਆਪਾਂ ਅਮਲ ਨਹੀਂ ਕਰਦੇ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦਾ, ਗੁਰੂ ਕੇ ਸਿੱਖਾ ਤੂੰ ਸੰਸਾਰ ਵਿੱਚ ਵਿਚਰਦਾ ਹੈ। ਨੌਜਵਾਨ ਬੀਬੀਆਂ ਭੈਣਾਂ ਨੇ, ਛੋਟੀਆਂ ਬੱਚੀਆਂ ਨੇ, ਤੂੰ ਸੰਸਾਰ ਵਿੱਚ ਵਿਚਰਨਾ ਹੈ, ਪਰ ਵਿਚਰ ਲੱਗਿਆ ਥੋੜ੍ਹਾ ਜਿਹਾ ਸੁਚੇਤ ਨਹੀਂ। ਸੁਚੇਤ ਕਿਵੇਂ? ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾੜੇ, ਇਹ ਤਾਂ ਵੀ ਨਿਗਾਹ ਬੰਦ ਕਰ ਲੈਣੀ ਹੈ। ਜਿਹੜੀ ਸਾਹਮਣੇ ਬੀਬੀ ਬੈਠੀ ਬਿਲਕੁਲ ਮੇਰੀ ਧੀ ਵਰਗੀ ਹੈ, ਜਿਹੜੀ ਉਹ ਬੀਬੀ ਮੱਥਾ ਟੇਕਣ ਆਉਂਦੀ ਉਹ ਮੇਰੀ ਭੈਣ ਵਰਗੀ ਹੈ, ਅਤੇ ਜਿਹੜੇ ਮਾਤਾ ਜੀ ਪਰਾਂ ਜਾ ਕੇ ਬੈਠੇ ਨੇ ਬਿਲਕੁਲ ਮੇਰੀ ਮਾਤਾ ਵਰਗੇ ਨੇ। ਤੇਰੇ ਅੰਦਰ ਇਹ ਸੋਚ ਹੋਵੇ ਵੀ ਜਿਹੜੀ ਲਾਗੇ ਬੈਠੀ ਹੈ ਮੇਰੀ ਧੀ ਵਰਗੀ, ਜਿਹੜੀ ਤੁਰੀ ਆ ਰਹੀ ਮੇਰੀ ਭੈਣ ਵਰਗੀ, ਜਿਹੜੀ ਪਰਾਂ ਬੈਠੀ ਹੈ ਬਜ਼ੁਰਗ ਆ ਨਹੀਂ ਸਕਦੀ ਉਹ ਮੇਰੀ ਮਾਂ ਵਰਗੀ। ਇਹ ਗੁਰਸਿੱਖ ਅਤੇ ਸਾਧ ਦੇ ਲੱਛਣ ਹਨ। ਮਹਾਂਪੁਰਖ ਦੁਰਮੁਖ ਦੇਖ ਦਿਆਲ ਹੋਏ, ਇਹ ਨਹੀਂ ਆਖਿਆ ਵੀ ਵੇਸਵਾ ਮੇਰੇ ਮੱਥੇ ਨੂੰ ਲੱਗ ਦਫਾ ਹੋ ਜਾ, ਇਹ ਨਹੀਂ ਕਿਹਾ। ਕਹਿੰਦੇ ਧੀਏ, ਜਦੋਂ ਧੀ ਆਖਿਆ ਤਾਂ ਬੀਬੀ ਅੰਦਰ ਝਰਨਾਲ ਛਿੜ ਗਈ। ਕਿਉਂ? ਜਿਹੜੇ ਵੀ ਆਉਂਦੇ ਸਨ ਮੇਰਾ ਤਨ ਨੋਚਣ ਲਈ ਆਉਂਦੇ ਸਨ, ਤਨ ਨੋਚਣ ਲਈ, ਪਰ ਇਹਨਾਂ ਨੇ ਮੈਨੂੰ ਧੀਏ ਕਿਹਾ। ਬੀਬੀ ਦਾ ਮਨ ਪੱਗ ਰਿਹਾ, ਕਹਿਣ ਲੱਗੀ ਬਾਬਾ ਜੀ ਜਿੰਨੇ ਵੀ ਆਏ ਨੇ ਮੇਰੀ ਪੱਤ ਲੁੱਟਣ ਵਾਸਤੇ ਆਏ ਨੇ, ਮੈਨੂੰ ਕਿਸੇ ਧੀ ਨਹੀਂ ਜੇ ਕਿਹਾ, ਤੁਸਾਂ ਮੈਨੂੰ ਧੀ ਆਖਿਆ। ਅਤੇ ਮਾਂ ਪਿਓ ਧੀਆਂ ਨੂੰ ਕੁਝ ਨਾ ਕੁਝ ਦਿੰਦੇ ਹੁੰਦੇ ਨੇ ਨਾ, ਕਹਿੰਦੇ ਧੀਏ ਦੇ ਕੇ ਜਾਵਾਂਗੇ। ਉਹਨਾਂ ਗੁਰਮੁਖਾਂ ਮਹਾਂਪੁਰਸ਼ਾਂ ਦੀ ਜੇਬ ਵਿੱਚ ਪੈਸਾ ਨਹੀਂ। ਇੱਕ ਉਹਨਾਂ ਤੋਤਾ ਰੱਖਿਆ, ਤੋਤਾ ਕਾਹਦੇ ਰੱਖਿਆ? ਵੀ ਤੋਤੇ ਦੇ ਬਹਾਨੇ ਕਿਤੇ ਰੱਬ ਦਾ ਨਾਂ ਲਿਆ ਜਾਏ। ਜਿਹੜੀ ਮਾਲਾ ਨਾ, ਮਾਲਾ ਨਾਲ ਮੁਕਤੀ ਨਹੀਂ, ਲੇਕਿਨ ਮਾਲਾ ਇੱਕ ਤਰੀਕਾ ਹੈ। ਇਹਦੇ ਬਹਾਨੇ ਦੇ ਨਾਲ ਬੰਦਾ ਕਿਤੇ ਪਰਮਾਤਮਾ ਨੂੰ ਚੇਤੇ ਕਰ ਲਿਆ। ਆਪਾਂ ਗੁਰਬਾਣੀ 'ਚ ਪੜ੍ਹਦੇ ਇਹਨੂੰ ਸਿਮਰਨੀ ਕਹਿੰਦੇ ਹਾਂ, ਮਾਲਾ ਨੂੰ ਸਿਮਰਨਾ ਵੀ ਕਹਿੰਦੇ ਹਾਂ। ਅਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਬਾਬਾ ਕਬੀਰ ਨੇ ਇਹਨੂੰ ਸਿਮਰਨੀ ਕਿਹਾ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਮਾਲਾ ਵੇਖਾਂਗੇ ਅਤੇ ਕਿਤੇ ਖਿਆਲ ਆ ਜਾਏਗਾ ਵੀ ਮਨਾ ਮਾਲਾ ਪਾਈ ਅਤੇ ਕਿਤੇ ਵਾਹਿਗੁਰੂ ਵਾਹਿਗੁਰੂ ਦੋ ਮਿੰਟ ਤੂੰ ਵੀ ਕਹਿ ਲਾ ਮਾਲਾ ਦੇ ਬਹਾਨੇ ਨਾਲ। ਇਸੇ ਪ੍ਰਕਾਰ ਉਹਨਾਂ ਮਹਾਂਪੁਰਸ਼ਾਂ ਨੇ एक तोता रखिया है ते तोते नू कहिंदे गंगा रामा राम कह राम ਉਹ ਵਿਚਾਰਾ ਕਹੀ ਜਾਂਦਾ ਹੈ। ਵੇਸਵਾ ਨੇ ਆਖਿਆ ਪਿਤਾ ਜੀ ਜੇ ਪਿਤਾ ਕਿਹਾ ਜੇ ਧੀ ਕਿਹਾ ਜੇ ਤਾਂ ਹੁਣ ਪਿਤਾ ਵਾਲਾ ਕੰਮ ਕਰਿਆ ਜੇ ਮੈਨੂੰ ਕੁਝ ਦੇ ਕੇ ਜਾਓ। ਇੱਥੇ ਇੱਕ ਮੈਂ ਹੋਰ ਨਵੀਂ ਬੇਨਤੀ ਕਰਦੇ ਹਾਂ, ਬੜਾ ਚੰਦਰਾ ਰਿਵਾਜ ਚੱਲਿਆ, ਮੈਂ ਸਹਿਮਤ ਨਹੀਂ। ਕਈਆਂ ਨੂੰ ਮਿਲੀਦਾ ਤਾਂ ਇਵੇਂ ਕਹਿਣਗੇ ਪਿਤਾ ਜੀ ਫਤਿਹ ਪ੍ਰਵਾਨ ਕਰੋ। ਇਸ ਲਫੜ ਨਾਲ ਮੈਨੂੰ ਬੜੀ ਅਲਰਜੀ ਹੈ। ਕਿਉਂ? ਪਿਤਾ ਦਾ ਭਾਵ ਹੁੰਦਾ ਸਾਡੀ ਮਾਂ ਦਾ ਪਤੀ, ਅਤੇ ਯਾਰੋ ਇੰਨੀ ਹੈਰਾਨੀ ਵੀ ਜਣੇ ਖੜੇ ਨੂੰ ਪਿਤਾ ਬਣਾਈ ਜਾਂਦੀ, ਉਹ ਨਵਾਂ ਰਿਵਾਜ ਚੱਲਿਆ ਆੜਾ ਸਰਸੇ ਵਾਲਾ ਬਾਬਾ ਨਾ, ਉਹਦੇ ਜਿੰਨੇ ਵੀ ਚੇਲੇ ਉਹਨੂੰ ਪਿਤਾ ਜੀ ਕਹਿੰਦੇ ਜੇ। ਸਾਡਾ ਪਿਤਾ ਉਹ ਹੈ ਜਿਹਦੇ ਨਾਲ ਸਾਡੀ ਮਾਂ ਦਾ ਆਨੰਦ ਕਾਰਜ ਹੋਇਆ। ਜਣਾ ਖਣਾ ਸਾਡਾ ਪਿਤਾ ਨਹੀਂ, ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਜਿਹਨੇ ਨਾਮ ਦੀ ਦਾਤ ਦੇ ਕੇ ਸਾਨੂੰ ਨਵਾਂ ਜੀਵਨ ਦਿੱਤਾ ਹੈ। ਸਤਿਗੁਰ ਕੇ ਜਨਮੇ ਗਮਨ ਮਿਟਾਇਆ। ਮੈਂ ਕਿਤੇ ਕਥਾ ਕਰਨ ਗਿਆ, ਕੋਈ 2-3 ਸਾਲ ਦੀ ਗੱਲ ਹੈ, ਅਤੇ ਮੈਨੂੰ ਬੰਦਾ ਗਾਤਰੇ ਕਿਰਪਾਨ ਪਈ ਨੌਜਵਾਨ ਕਹਿੰਦਾ ਪਿਤਾ ਜੀ, ਮੈਂ ਕਿਹਾ ਰੱਬ ਦਾ ਵਾਸਤਾ ਹੈ, ਮੈਂ ਇੰਨਾ ਵਾਰਾ ਨਹੀਂ, ਮੈਂ ਵਿਆਹ ਵਰਿਆ, ਮੇਰੀ ਪਤਨੀ ਹੈ, ਤੂੰ ਮਾਂ ਨੂੰ ਇੰਨਾ ਵਾਧੂ ਕੀਤਾ ਜਿਹੜਾ ਵੀ ਮਿਲੇ ਉਹਨੂੰ ਪਿਓ ਬਣਾਈ ਜਾਂਦਾ। ਵਿਚਾਰ ਤੋਂ ਗੱਲ ਕਰ, ਇਹਨੂੰ ਸੋਚਿਆ ਕਰੋ, ਕਿਸੇ ਨੂੰ ਚਾਚਾ ਕਹਿਣਾ ਕੋਈ ਗੁਨਾਹ ਨਹੀਂ, ਪਿਤਾ ਦਾ ਭਰਾ ਹੈ। ਮਾਮਾ ਕਹਿਣਾ ਕੋਈ ਗੁਨਾਹ ਨਹੀਂ, ਸਾਡੀ ਮਾਂ ਦਾ ਭਰਾ ਹੈ। ਲੇਕਿਨ ਸਾਡੀ ਮਾਂ ਇੰਨੀ ਸ਼ਾਮਲਾਟ ਹੋ ਗਈ ਵੀ ਜਿਹੜਾ ਵੀ ਮਿਲੇ ਉਹ ਹੀ ਪਿਓ। ਲਫਜ਼ ਵਿਚਾਰ ਕੇ ਕਿਆ ਕਰੋ, ਥਿੰਕ ਬਿਫੋਰ ਯੂ ਸਪੀਕ। ਹਰ ਇੱਕ ਨੂੰ ਪਿਤਾ ਕਹਿਣਾ ਠੀਕ ਨਹੀਂ। ਸਾਡਾ ਪਿਤਾ ਉਹ ਹੈ ਜਿਹਦੇ ਨਾਲ ਸਾਡੀ ਮਾਂ ਦੀਆਂ ਲਾਵਾਂ ਹੋਈਆਂ, ਅਤੇ ਸਾਡੀ ਮਾਂ ਨੇ ਮੂੰਹ 'ਚ ਪੰਕਤੀਆਂ ਪੜ੍ਹੀਆਂ ਸਨ, ਸਭੇ ਸਾਗ ਕੁੜਾਵੇ ਡਿੱਠੇ ਤੋਂ ਪੱਲੇ ਤੈੜੇ ਲੱਗ ਗਏ। ਜਜ਼ਬਾਤੀ ਹੋ ਕੇ ਹਰ ਗੱਲ 'ਤੇ ਮਗਰ ਲੱਗਣਾ ਕੋਈ ਅਕਲਮੰਦੀ ਨਹੀਂ। ਮਾਂ ਪੁਰਸ਼ਾਂ ਨੂੰ ਦਇਆ ਆਈ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸਨੂੰ ਦਿੱਤੋ ਉਸ ਤੋਤਾ। ਇਹਦੇ ਫਿਰ ਇਹਦੇ ਅੰਤਰੀਵ ਸਿੱਖਿਆ ਇਹ ਹੈ, ਸੰਤ ਦਿੰਦਾ ਹੈ, ਸੰਤ ਲੈਣ ਦੀ ਝਾਕ ਨਹੀਂ ਰੱਖਦਾ। ਹੁਣ ਤਾਂ ਬੜੀ ਮੌਜ ਬਣੀ ਹੈ ਵੀ 3 ਲਾਚੀਆਂ ਦੇ ਉਹਦੇ 3-3100 ਲੈ ਲਾਂਗੇ, ਬੜੀਆਂ ਵਧੀਆ ਮਹਿੰਗੀਆਂ ਲਾਚੀਆਂ ਮਿਲਦੀਆਂ ਬਾਬਿਆਂ ਦੀਆਂ। 3 ਲਾਚੀਆਂ ਦਿਓ ਅਤੇ 3100, 1 ਲਾਚੀ 1100 ਦੀ, 1000 ਦੀ ਮਿਸ਼ਰੀ ਦੀ ਮੁੱਠ ਦਿਓ ਅਤੇ ਘੱਟ ਤੋਂ ਘੱਟ 500 ਦਾ ਮੱਥਾ ਟੇਕੇਗਾ ਨਾ। ਆਪਾਂ ਭਲਾ ਦੁਨੀਆਦਾਰ ਗ੍ਰਿਸਤੀ ਉਹਨਾਂ ਬਾਬਿਆਂ ਨਾਲ ਕਿਵੇਂ ਰਲਾਂਗੇ ਜਿਨ੍ਹਾਂ ਦੀ ਮਿਸ਼ਰੀ ਦੀ ਮੁੱਠ 500 'ਚ ਵੇਗੀ। ਆਪਾਂ ਨੂੰ ਦਿਹਾੜੀ ਦਾ 500 ਨਹੀਂ ਬਣਨਾ, ਕਮਰਸ਼ੀਅਲ ਸੋਚ ਹੈ, ਕਮਰਸ਼ੀਅਲ। ਸੰਤ ਉਹ ਹੈ ਜਿਹੜਾ ਆਪਣਾ ਵਿਗਾੜ ਕੇ, ਸੰਤਾਂ ਦਾ ਸੰਤ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ। ਸਾਹਿਬਜ਼ਾਦੇ ਸ਼ਹੀਦ ਹੋ ਗਏ, ਨਮਸਕਾਰ ਉਹਨਾਂ ਸਾਹਿਬਜ਼ਾਦਿਆਂ ਨੂੰ। ਮਾਤਾ ਸੁੰਦਰ ਕੌਰ ਜੀ ਦਮਦਮਾ ਸਾਹਿਬ ਆਏ, ਮਾਤਾ ਸਾਹਿਬ ਕੌਰ ਜੀ ਨਾਲ ਨੇ, ਅਤੇ ਮਾਤਾ ਸੁੰਦਰ ਕੌਰ ਜੀ ਨੇ ਕੀ ਵੇਖਿਆ, ਬਾਬਾ ਅਜੀਤ ਸਿੰਘ ਨਿਗਾਹ ਨਹੀਂ ਆਉਂਦੇ, ਬਾਬਾ ਜੁਝਾਰ ਸਿੰਘ ਨਿਗਾਹ ਨਹੀਂ ਆਉਂਦੇ। ਨੀਵੀਂ ਭਾਈ ਗਲ 'ਚ ਪੱਲਾ ਪਾ ਕੇ ਆਖਿਆ, ਸਵਾਮੀ ਜੀ ਜੀਤ ਸਿੰਘ ਅਤੇ ਜੁਝਾਰ ਸਿੰਘ ਨੂੰ ਕਿੱਥੇ ਛੱਡ ਆਇਓ? ਸਾਧ ਸੰਤ ਚਾਰੇ ਦੇ ਚਾਰੇ ਪੁੱਤਰ ਕੁਰਬਾਨ ਹੋ ਗਏ, ਅਸੀਂ ਅਕਿਰਤ ਕਾਣਾ ਕਿਰਤ ਕਣ। ਬਾਜਾਂ ਵਾਲੇ ਦੀ ਮਾਂ ਸ਼ਹੀਦ ਹੋਈ, ਕਿਸੇ ਸਿੱਖ ਨੂੰ ਮੋਢਾ ਦੇਣ ਦਾ ਮੌਕਾ ਨਹੀਂ ਮਿਲਿਆ। ਬਾਜਾਂ ਵਾਲੇ ਦੇ 2 ਪੁੱਤਰ ਕੁਰਬਾਨ ਹੋਏ ਚਮਕੌਰ ਸਾਹਿਬ, ਉਹਨਾਂ ਦਾ ਸਤਿਕਾਰ ਕਰਨ ਵਾਸਤੇ ਕਿਸੇ ਮਰਦ ਨੂੰ ਮੌਕਾ ਨਹੀਂ ਮਿਲਿਆ। ਨਮਸਕਾਰ ਗੁਰਦੇਵ ਨੂੰ, ਨਮਸਕਾਰ ਬੀਬੀ ਸ਼ਰਨ ਕੌਰ ਨੂੰ, ਉਹਨੇ ਸਾਹਿਬਜ਼ਾਦਿਆਂ ਦਾ, ਬਾਕੀ ਦੇ ਸਿੰਘਾਂ ਦਾ, ਅਤੇ ਨਾਲ ਬੀਬੀ ਦਾ ਪਤੀ ਸੀ ਸਰਦਾਰ ਪ੍ਰੀਤਮ ਸਿੰਘ। ਕਿਤੇ ਚਮਕੌਰ ਸਾਹਿਬ ਦਾ ਇਤਿਹਾਸ ਪੜ੍ਹਿਆ ਕਰੋ, ਅਗਰ ਪੜ੍ਹਿਆ ਹੋਵੇ ਤਾਂ ਆਪਾਂ ਇਹਨਾਂ ਬੰਦਿਆਂ ਦੇ ਗੋਡਿਆਂ 'ਤੇ ਗਿੱਟਿਆਂ 'ਤੇ ਸਿਰ ਆ ਕੇ ਮੱਥੇ ਨਾ ਟੇਕੀਏ, ਇਹਨਾਂ ਬੰਦਿਆਂ ਦੀ ਪੂਜਾ ਨਾ ਕਰੀਏ। ਅਗਰ ਚਮਕੌਰ ਸਾਹਿਬ ਦਾ ਸਾਹਿਬ ਸਾਨੂੰ ਚੇਤੇ ਹੁੰਦਾ ਤਾਂ ਸਾਡੇ ਨਾਲ ਤੋਂ ਮੁਸਲਮਾਨ ਚੰਗਾ ਹੈ, ਜਿਹਨੇ ਖੁੱਲ੍ਹ ਕੇ ਆਖਿਆ ਹਿੰਦ ਮੈਂ ਇੱਕ ਤੀਰਥ ਹੈ ਕੇਵਲ ਯਾਤਰਾ ਕੇ ਲੀਏ, ਜਾਂ ਕਟਾਏ ਹੈ ਬਾਪ ਨੇ ਬੇਟੇ ਖੁਦਾ ਕੇ ਲੀਏ। ਇਹ ਪੰਜਾਬੀ ਦਾ ਸ਼ਹਿਰ ਨਹੀਂ ਕਹਿੰਦਾ, ਕੋਈ ਸਿੱਖ ਵਿਦਵਾਨ ਨਹੀਂ ਕਹਿੰਦਾ, ਇੱਕ ਮੁਸਲਮਾਨ ਭਰਾ ਕਹਿੰਦਾ। ਮੁਸਲਮਾਨ ਭਰਾ ਕਹਿੰਦਾ ਹਿੰਦੁਸਤਾਨ ਦੇ ਲੋਕੋ, ਜੇ ਤੀਰਥ ਯਾਤਰਾ 'ਤੇ ਜਾਣਾ, ਜੇ ਮੇਰੀ ਬੇਨਤੀ ਮੰਨਿਆ ਜੇ, ਇੱਕ ਤੀਰਥ ਦੇ ਚਮਕੌਰ ਸਾਹਿਬ ਜਿਹਦੇ ਵਰਗੀ ਚਮਕੀ ਕੋਈ ਨਹੀਂ। ਆਪਾਂ ਬੱਚਿਆਂ ਨੂੰ ਲਕਾ ਲਕਾ ਕੇ ਰਹੀ ਵੇਖਦੇ ਹਾਂ, ਪੁੱਤਰ ਠੰਡ ਬੜੀ ਹੈ ਜਰਾਬਾਂ ਪਾ ਕੇ ਜਾਈਂ, ਪੁੱਤਰ ਕੋਟ ਪਾ ਕੇ ਜਾਈਂ, ਬਾਹਰ ਠੰਡੀ ਹਵਾ ਚੱਲਦੀ ਹੈ। ਮੇਰਾ ਬਾਪੂ ਸਾਹਿਬਜ਼ਾਦਿਆਂ ਨੂੰ ਥਾਪੀਆਂ ਦੇ ਕੇ ਚਮਕੌਰ ਦੀ ਗੜੀ 'ਚੋਂ ਕੱਢਿਆ ਅਤੇ ਨਾਲ ਜਕਾਰੇ ਛੱਡਦਾ। ਬੀਬੀ ਸ਼ਰਨ ਕੌਰ ਨੇ 37 ਸਿੰਘਾਂ ਦੇ ਸਰੀਰ ਨੂੰ ਇਕੱਠਿਆਂ ਕੀਤਾ, 37 ਸਿੰਘਾਂ ਦੇ ਨੂੰ ਕੇਸ ਖਿਲਾਰ ਲੈ ਜਾਣ ਕੇ ਮਜਬੂਰੀ ਵੱਸ ਹੈ। ਅੱਜ ਤਾਂ ਕੇਸ ਖਿਲਾਰ ਦੀਆਂ ਨੇ ਫੈਸ਼ਨ ਦੇ ਵੱਸ, ਵੀ ਤਾਂ ਕਿ ਪਤਾ ਲੱਗੇ। ਲੇਕਿਨ ਬੀਬੀ ਨੇ ਕੇਸ ਖਿਲਾਰੇ ਨੇ ਕੁਰਬਾਨੀ ਲਈ ਮਜਬੂਰੀ ਵੱਸ, ਆਪਣੇ ਮੂੰਹ 'ਤੇ ਮਾੜੀ ਮੋਟੀ ਮਿੱਟੀ ਮਲੀ, ਜਿਹਨੂੰ ਕਹਿੰਦੇ ਨੇ ਕੈਮਿਓ ਫਲਾਈ। ਕਿੰਨੀ ਬੀਬੀ ਦੇ ਅੰਦਰ ਸ਼ਰਧਾ ਹੋਵੇਗੀ, ਕਿੰਨਾ ਸਤਿਕਾਰ ਹੋਵੇਗਾ ਸ਼ਹੀਦਾਂ ਦਾ ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪ੍ਰਤੀ ਬੀਬੀ ਦਾ, 37 ਸਿੰਘਾਂ ਦੇ ਸਤਿਕਾਰ ਵਾਸਤੇ ਕਿੰਨੀ ਲੱਕੜ ਚਾਹੀਦੀ ਭਲਾ। ਬਾਲਣ ਇਕੱਠਾ ਕੀਤਾ, ਪ੍ਰਕਰਮਾ ਕੀਤੀਆਂ ਅਤੇ ਨਾਲ ਸੁੱਲ ਦਾ ਪਾਠ ਕਰਦੀ ਹੈ ਸਾਡੀ ਭੈਣ, ਪੂਜਨੀਕ ਭੈਣ ਪਾਠ ਕਰਦੀ। ਅੰਤਰਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁੱਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਉੱਥੇ ਭਾਈ ਵੀਰ ਸਿੰਘ ਜੀ ਲਿਖਦੇ ਨੇ, ਬੁਰਸ਼ੇ ਆਏ ਉਹਨਾਂ ਨੇ ਬੀਬੀ ਨੂੰ ਜਿਉਂਦੀ ਨੂੰ ਚਿਖਾਵੇ ਸੁੱਟ ਦਿੱਤਾ, ਤਨ ਉਹ ਬੀਬੀ ਚਿਖਾਵੇ ਸੁੱਟਿਆ, ਉਹਦੇ ਅੰਦਰੋਂ ਇਹ ਵੀ ਆਵਾਜ਼ ਨਿਕਲੀ, ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਇਹ ਜੇ ਸਿੱਖੀ, ਇਹ ਜੇ ਗੁਰੂ ਦੀ ਮੱਤ। ਮਾਤਾ ਸੁੰਦਰ ਕੌਰ ਜੀ ਨੇ ਆਖਿਆ, ਬਾਬਾ ਜੁਝਾਰ ਸਿੰਘ ਅਤੇ ਜਗੀਰ ਸਿੰਘ ਨਹੀਂ ਦਿਸਦੇ, ਮੈਂ ਬੇਨਤੀ ਕੀਤੀ, ਸਾਧ ਉਹ ਹੈ ਜਿਹੜਾ ਦੇਣਾ ਜਾਣਦਾ ਲੈਣਾ ਨਹੀਂ, ਜਿਹੜਾ ਦੇਣਾ ਜਾਣਦਾ ਹੈ। ਸਾਡੇ ਵੱਲ ਹੱਥ ਕਰਕੇ ਆਖਿਆ ਸੀ, ਸੁੰਦਰ ਕੌਰ ਜੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਹਾ ਹੋਆ ਜੀਵਿਤ ਲਾਖ ਹਜ਼ਾਰ। ਸਾਨੂੰ ਪੁੱਤਰ ਆਖਿਆ, ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਗੋਦੀ 'ਚੋਂ ਛਾਲਾਂ ਮਾਰ ਮਾਰ ਕੇ ਜਾ ਕਬਰਾਂ 'ਤੇ ਸਿਰ ਸੁੱਟਦੇ ਹਾਂ, ਅਸੀਂ ਨਹੀਂ ਗੁਰੂ ਗੋਬਿੰਦ ਸਿੰਘ ਤੇਰੇ ਸਿੱਖ, ਅਸੀਂ ਤਾਂ ਕਬਰਾਂ ਦੇ ਸਿੱਖ ਹਾਂ। ਸਾਡੀ ਮੱਤ ਮਾਰੀ ਨਾ ਗਈ, ਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰੇ। ਮਹਾਂਪੁਰਖਾਂ ਨੇ ਉਹਦੀ ਦੁਰਮਤ ਵੇਖ ਕੇ ਵੀ ਦਇਆ ਕੀ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸਨੂੰ ਦਿੱਤੋ ਸਤੋਤਾ, ਲਿਵ ਲਾਗੀ ਅਤੇ ਸਤੋਤਿਓ। ਭਾਈ ਜੀ ਕਹਿੰਦੇ, ਤੋਤੇ ਦੇ ਬਹਾਨੇ ਦੇ ਨਾਲ ਬੀਬੀ ਵੀ ਰਾਮ ਰਾਮ ਜਪਣ ਲੱਗ ਪਈ, ਲਿਵ ਲਾਗੀ ਅਤੇ ਸਤੋਤਿਓ, ਦੁਰਮਤ ਪਾਪ ਕਲੇਵਰ ਧੋਤਾ। ਰਾਮ ਦਾ ਨਾਮ ਇੰਨਾ ਮਹਾਨ ਹੈ, ਤੋਤੇ ਦੇ ਬਹਾਨੇ ਦੇ ਨਾਲ ਬੀਬੀ ਦੇ ਅੰਦਰੋਂ ਪਾਪ ਧੋਤੇ ਗਏ। ਕਲੀਵਰ ਦਾ ਅਰਥ ਨਾ ਸਰੀਰ, ਸਰੀਰ ਸਾਫ਼ ਹੋ ਗਿਆ। ਅਤੇ ਖੀਲੀ ਪੰਕਤ ਵਿੱਚ ਕਹਿੰਦੀ, ਗਈ ਬਕੁੰਠ ਬਬਾਣ ਚੜ੍ਹ। ਉਹ ਬੀਬੀ ਤੋਤੇ ਦੇ ਬਹਾਨੇ ਸੰਤਾਂ ਦੀ ਸਿੱਖਿਆ ਦੇ ਨਾਲ ਬਕੁੰਠਾਂ ਨੂੰ ਗਈ, ਗਈ ਬਕੁੰਠ ਬਬਾਣ ਚੜ੍ਹ, ਨਰਕੇ ਵਿੱਚ ਨਾ ਖੱਧ ਉਸ ਗੋਤਾ। ਉਹ ਨਰਕਾਂ ਵਿੱਚ ਗੋਤਾ ਨਹੀਂ ਖਾਣਾ ਪਿਆ। ਅਤੇ ਮੇਰੇ ਪਾਤਸ਼ਾਹ ਕਹਿੰਦੇ, ਅੰਮ੍ਰਿਤ ਬਚਨ ਸਾਧ ਕੀ ਬਾਣੀ। ਜਿਹੜੇ ਸਾਧ ਨੇ ਨਾ, ਉਹ ਜਦੋਂ ਬੋਲਦੇ ਨੇ ਭਲਾ ਬੋਲਦੇ ਹਨ, ਉਹ ਬਚਨ ਬੋਲਦੇ ਨੇ ਜਿਹਦੇ ਨਾਲ ਬੰਦਾ ਮ੍ਰਿਤੂ ਤੋਂ ਰਹਿਤ ਹੋ ਜਾਏ, ਉਹ ਬਚਨ ਬੋਲਦੇ ਨੇ ਜਿਹਦੇ ਨਾਲ 84 ਕੱਟੀ ਜਾਏ। ਇਸ ਪ੍ਰਕਾਰ ਸਾਧ ਦੇ ਅਰਥ ਵਿਦਾਂਤ ਸ਼ਾਸਤਰ 'ਚ ਇਉਂ ਲਿਖੇ ਨੇ, ਸਾਧ ਵਈ ਜਗ ਜਾਨੀਏ ਜਾਂ ਕੇ ਨਾ ਉਪਾਧ ਮਨ। जिहदे मन विच किसे प्रकार की पुठी सोच नहीं उहनूं साध कहिंदे हन। इस प्रकार मेरे पातशाह कहिंदे अमृत बचन साध की बाणी, जिहड़े परमेश्वर दे प्यारिआं दे बचन ने भाई ये मृत्यु तो रहत करन वाले हन।
जो जो जपै तिस की गत होवै।
ए नहीं भी कला सुन लिया ते मुड़ के पल्ले नहीं बधा, कहिंदे जिहड़े बचन सुने ना अमृत बचन, जिहड़ा भी उहनूं जपेगा, इत्थे ना कोई जात की गल, ना इत्थे कोई रंग रूप की गल, ना इत्थे लाका प्रस्ती की गल, भावें कोई महाराष्ट्र का है, भावें कोई बिदर का है, भावें कोई हस्तनापुर का है, भावें कोई लाहौर का है, भावें कोई द्वारका का, उन्हां सारिआं नूं इक्को अमर दित्ता ते इक्को बाणी नाल जोड़िया ते आख्या मेरे पंज प्यारे। ये नहीं आख्या भी फलाना वड्डा ते फलाना छोटा है। अरे उह कहिंदे जिहड़ा जिहड़ा भी भाई उस अमृत रूपी बाणी नूं जपेगा, जपण तों पावंदा बोलना। आपां बड़ा सौखा तरीका रख्या ਵੀ ਗੁੜਕਾ ਅੱਗੇ ਰੱਖਿਆ ਤੇ ਸਿਰ ਲਾਈ ਗਏ ਅਤੇ ਮੁੜ ਕੇ ਆਪਾਂ ਕਹਿੰਦੇ ਵੀ ਗੁਰੂ ਪਾਤਸ਼ਾਹ ਜਿੰਨਾ ਬਾਣੀ ਚਾਰੀ ਉਹ ਬੋਲ ਲੈਣਗੇ। ਜਿੰਨਾ ਚਿਰ ਬਾਣੀ ਬੋਲ ਕੇ ਨਾ ਪੜ੍ਹੀ ਗੁਰਮੁਖੋ ਸਾਡੀ ਜਵਾਨ ਸਫਲੀ ਕਿਵੇਂ ਹੋਵੇਗੀ। ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ। ਜਿਹੜੀ ਜਵਾਨ ਪਰਮਾਤਮਾ ਦਾ ਨਾਮ ਨਹੀਂ ਲੈਂਦੀ ਹਜ਼ੂਰ ਕਹਿੰਦੇ ਭੋਰਾ ਭੋਰਾ ਕਰਕੇ ਕੱਟ ਦੇਣੀ ਚਾਹੀਦੀ ਹੈ। ਜੋ ਜੋ ਜਪੈ ਤਿਸ ਕੀ ਗਤ ਹੋਵੇ। ਜਿਹੜਾ ਵੀ ਭਾਈ ਉਸ ਪਰਮਾਤਮਾ ਦਾ ਨਾਮ ਬੋਲਦਾ ਹੈ, ਭਾਵੇਂ ਉਹ ਕਿਸੇ ਜਾਤੀ ਦਾ, ਕਿਸੇ ਕੌਮ ਦਾ, ਕਿਸੇ ਫਿਰਕੇ ਦਾ, ਕਿਸੇ ਇਲਾਕੇ ਦਾ, ਭਾਵੇਂ ਕੋਈ ਬੀਬੀ ਹੈ, ਭਾਵੇਂ ਕੋਈ ਵੀਰ ਹੈ, ਜਿਹੜਾ ਵੀ ਉਹਨੂੰ ਜਪਦਾ ਭਾਈ ਉਹਦੀ ਗਤ ਮੁਕਤੀ ਹੋ ਗਈ।
ਹਰ ਹਰ ਨਾਮ ਨਿਤ ਰਸਨ ਬਖਾਨੀ।
ਉਹ ਦੁੱਖਾਂ ਦੇ ਹਾਰ ਘਰੇ ਭਰੇ ਪਰਮਾਤਮਾ ਦਾ ਨਾਮ ਰੋਜ਼ਾਨਾ ਲੈਂਦੇ ਹਨ। ਇੱਥੇ ਨਾਲ ਲਿਖਿਆ ਜੇ ਨਿਤ, ਇਹ ਨਹੀਂ ਵੀ ਕੱਤੇ ਦੇ ਮਹੀਨੇ 'ਚ ਨਹਾ ਲਿਆ ਅਤੇ ਮੁੜ ਕੇ ਮੱਘਰ ਦੇ ਮਹੀਨੇ ਵੀ ਛੁੱਟੀ, ਮੁੜ ਕੇ ਮਾਘ ਦੇ ਮਹੀਨੇ ਇਸ਼ਨਾਨ ਕਰਿਆ ਅਤੇ ਮੁੜ ਕੇ ਕਹਿਣਾ ਜੀ ਵਿਸਾਖੀ ਨੂੰ ਨਹਾਵਾਂਗੇ। ਇਹ ਨਹੀਂ, ਭਾਵ ਕੇ ਰੋਜ਼ਾਨਾ ਕੰਟੀਨਿਊਸਲੀ ਹਰ ਹਰ ਨਾਮ ਨਿਤ ਰਸਨ ਬਖਾਨੀ। ਪਰਮਾਤਮਾ ਦਾ ਆਮ ਨਾਮ ਰੋਜ਼ਾਨਾ ਹੀ ਆਪਣੀ ਰਸਨਾ ਦੇ ਦੁਆਰਾ, ਆਪਣੀ ਜ਼ਬਾਨ ਦੇ ਦੁਆਰਾ ਬੋਲਦੇ ਹਨ। ਬਸਰਾਮ ਦੇ ਕਰ ਗੁਰਦੇਵ ਕਿਰਪਾ ਕਰਦੇ ਨੇ ਗਿਆਨੀ ਸਿੰਘਾ, ਲੋਕਾਂ ਨੂੰ ਤਾਂ ਕਹੀ ਜਾਣਾ ਭਲਾ ਤੂੰ ਵੀ ਬੋਲਦਾ, ਅਤੇ ਜੇ ਬੋਲਦਾ ਤਾਂ ਭਾਗਾਂ ਵਾਲਾ, ਜੇ ਨਹੀਂ ਬੋਲਦਾ ਤਾਂ ਅੱਗੇ ਤੂੰ ਬੋਲਣ ਦਾ ਉਪਰਾਲਾ ਕਰੀ।
ਕਲੀ ਕਾਲ ਕੇ ਮਿਟੇ ਕਲੇਸਾ।
ਆਪਾਂ ਜਿੰਨੇ ਵੀ ਭਾਈ ਆਪਾਂ ਕਿਸੇ ਨਾ ਕਿਸੇ ਨੂੰ ਕੋਈ ਕਲਪਨਾ ਲੱਗੀ ਹੈ, ਮੇਰੇ ਪਾਤਸ਼ਾਹ ਕਹਿੰਦੇ ਜਿਹੜਾ ਕਲਯੁੱਗ ਦਾ ਪ੍ਰਭਾਵ ਹੈ ਨਾ, ਜਿਹੜਾ ਤੈਨੂੰ ਕਲੇਸ਼ ਤੰਗ ਕਰਦੇ ਨੇ ਪੰਜ ਕਿਸਮਾਂ ਨੇ ਇਹਦੀਆਂ, ਅਸਮਤਾ ਅਭੀ ਨਿਵੇਸ਼ ਰਾਗ ਅਤੇ ਦੁਆਖਿਤ ਆਦਿਕ, ਜਿਹੜੇ ਇਹ ਕਲੇਸ਼ ਨੇ ਪਿਆਰਿਆ ਮਿਲ ਜਾਣਗੇ। ਕਦੋਂ ਮਿਲਣਗੇ? ਜੋ ਪਰਮਾਤਮਾ ਦਾ ਨਾਮ ਰੋਜ਼ਾਨਾ ਜਪੇਗਾ ਤਾਂ
ਨਾਮ ਮਨ ਮਹਿ ਪਰਵੇਸਾ।
ਤੂੰ ਨਾਮ ਦੀਆਂ ਚੁੜੀਆਂ ਤਾਂ ਬੜੀਆਂ ਕਰਦਾ ਪਰ ਅੰਦਰ ਨਾਮ ਨਹੀਂ ਜਾਣ ਦਿੰਦਾ। ਜਿਵੇਂ ਕਈ ਗੁਰਮੁਖ ਪਿਆਰੇ ਕਿਸਮ ਪਾਤਸ਼ਾਹ ਨੂੰ ਬੇਨਤੀ ਕੀਤੀ ਸਿੱਖਾਂ ਨੇ, ਪਾਤਸ਼ਾਹ ਗੁਰਬਾਣੀ ਪੜ੍ਹੀ ਦੀ ਪਰ ਸਵਾਦ ਜਿਹਾ ਨਹੀਂ ਆਉਂਦਾ। ਬੜੀ ਲੰਬੀ ਸਾਖੀ ਲਿਖੀ ਗਿਆਨੀ ਸੰਤੋਖ ਸਿੰਘ ਨੇ, ਸੌ ਸਾਖੀ ਦੇ ਵਿੱਚ ਵੀ ਉੱਥੇ ਲਿਖਿਆ ਵੀ ਮਹਾਰਾਜ ਨੇ ਭੰਗ ਰਗੜਾਈ ਅਤੇ ਕਹਿੰਦੇ ਚੁਲਾ ਕਰੋ ਚੁਲੇ। ਜਦੋਂ ਉਹ ਸਾਰਾ ਗੜਬਾ ਵਿਹਲਿਆ ਹੋ ਗਿਆ ਅਤੇ ਕਹਿਣ ਲੱਗੇ ਕੋਈ ਮਾੜਾ ਮੋਟਾ ਸਰੂਰ ਹੈ, ਕਹਿੰਦੇ ਤੁਸੀਂ ਕਿਹਾ ਸੀ ਅੰਦਰ ਨਹੀਂ ਲੰਘਾਉਣਾ। ਪਾਤਸ਼ਾਹ ਕਹਿੰਦੇ ਤੁਹਾਡੇ ਸਵਾਲ ਦਾ ਜਵਾਬ ਜੇ ਆਪਾਂ ਚੁੜੀਆਂ ਤਾਂ ਕਰਦੇ ਹਾਂ, ਚੁੜੀਆਂ ਤੋਂ ਪਾਪ ਬਾਣੀ ਪੜ੍ਹਦੇ ਤਾਂ, ਪਰ ਪ੍ਰੈਕਟੀਕਲੀ ਤੌਰ 'ਤੇ ਨਹੀਂ ਕਰਦੇ। ਅੱਖਰ ਗਿਣੀ ਗਏ ਲੇਕਿਨ ਅਮਲ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਏਕੋ ਨਾਮ ਮਨ ਮੈਂ ਪ੍ਰਵੇਸਾ। ਜਿਹੜੇ ਉਹ ਪ੍ਰਭੂ ਦੇ ਪਿਆਰੇ ਨੇ ਨਾ, ਉਹਨਾਂ ਦੇ ਮਨ ਵਿੱਚ ਕੇਵਲ ਅਤੇ ਕੇਵਲ ਇੱਕ ਵਾਹਿਗੁਰੂ ਦਾ ਨਾਮ ਹੀ ਟਿਕਿਆ ਹੋਇਆ ਹੈ।
ਸਾਧੂ ਧੂਰ ਮੁਖ ਮਸਤਕ ਲਾਈ।
ਜਿਹੜੇ ਉਹਨਾਂ ਗੁਰਮੁਖਾਂ ਦੀ ਸੰਗਤ ਵਿੱਚ ਆਏ, ਉਹਨਾਂ ਨੇ ਪਰਮੇਸ਼ੁਰ ਦੇ ਪਿਆਰੇ ਨੂੰ ਆਪਣੇ ਮੱਥੇ 'ਤੇ ਲਾਉਣਾ, ਜਿਹੜੀ ਚਰਨ ਧੂੜ ਹੈ ਨਾ ਉਹਨੂੰ ਆਪਣੇ ਮੱਥੇ 'ਤੇ ਲਾਉਣਾ ਕੀਤਾ ਹੈ।
ਨਾਨਕ ਉਦਰੇ ਹਰ ਗੁਰ ਸਰਣਾਈ।
ਇਸ ਤਰ੍ਹਾਂ ਭਾਈ ਜਿਹੜਾ ਗੁਰੂ ਅਤੇ ਹਰੀ ਹੈ ਨਾ, ਭਾਵ ਗੁਰੂ ਅਤੇ ਪਰਮੇਸ਼ੁਰ ਦੇ ਵਿੱਚ ਕੋਈ ਫਰਕ ਨਹੀਂ। ਪੈਰੋਂ ਰਾਗ ਵਿੱਚ ਗੁਰੂ ਪੰਚਮ ਪਾਤਸ਼ਾਹ ਦਾ ਇੱਕ ਸ਼ਬਦ ਆਉਂਦਾ ਹੈ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀਂ ਭੇਦ। ਕਹਿੰਦੇ ਗੁਰਮੁਖੋ ਗੁਰੂ ਅਤੇ ਪਰਮੇਸ਼ੁਰ 'ਚ ਕੋਈ ਫਰਕ ਨਹੀਂ। ਇਸ ਤਰ੍ਹਾਂ ਇਸ ਪੰਕਤੀ 'ਚ ਉਹ ਸਿਧਾਂਤ ਹੈ, ਨਾਨਕ ਉਧਰੇ ਹਰ ਗੁਰ ਸਰਨ ਆਈ। ਮੇਰੇ ਪਾਤਸ਼ਾਹ ਕਹਿੰਦੇ ਵੀ ਉਹ ਗੁਰੂ ਜੋ ਪਰਮੇਸ਼ਰ ਸਰੂਪ ਨੇ, ਉਹਨਾਂ ਦੀ ਸੰਗਤ ਜਿਹੜੇ ਵੀ ਗੁਰਮੁਖ ਪਿਆਰੇ ਆ ਗਏ ਉਹ ਸੰਸਾਰ ਪ੍ਰਪੰਚ ਤੋਂ ਬੰਨੇ ਹੋ ਗਏ। ਇਹ ਲਫਜ਼ ਤਾਂ ਗੁਰਦੇਵ ਨੇ ਕਹੇ ਨੇ ਕਿ ਤੇ ਇਹ ਨਾ ਹੋਵੇ ਵੀ ਆਪਾਂ ਕਿਸੇ ਬੰਦੇ 'ਤੇ ਜਾ ਕੇ ਮਗਰ ਲੱਗ ਪਈਏ। ਇਹ ਸਾਨੂੰ ਸੁਚੇਤ ਕੀਤਾ ਗੁਰਮੁਖਾ, ਉਸ ਗੁਰੂ ਨਾਲ ਜੁੜ ਜਿਹੜੇ ਗੁਰੂ ਦੇ ਕੋਲ ਸੱਤ ਪੱਲੇ ਹੈ, ਉਹ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ। ਸਾਨੂੰ ਕਦੇ ਕਾਮ ਤੰਗ ਕਰਦਾ, ਕਦੇ ਗੁੱਸਾ ਆ ਜਾਂਦਾ, ਕਦੇ ਲਾਲਚ ਸਾਡੇ 'ਤੇ ਹਾਵੀ ਹੋ ਜਾਂਦਾ, ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕੇਵਲ ਅਤੇ ਕੇਵਲ ਇੱਕ ਉਹ ਗੁਰੂ ਹੈ ਜਿਹਦੇ ਅੰਦਰ ਇੱਕ ਵੀ ਐਬ ਨਹੀਂ, ਨਾ ਇਹਨਾਂ ਅੰਦਰ ਕਾਮ, ਨਾ ਇਹਨਾਂ ਅੰਦਰ ਵਿਕਾਰ, ਨਾ ਇਹਨਾਂ ਅੰਦਰ ਲੋਭ, ਨਾ ਇਹਨਾਂ ਅੰਦਰ ਮੋਹ। ਇਹਦੇ 'ਚ ਇੱਕ ਵਾਧਾ ਹੈ, ਦੇਂਦਾ ਰਹਿ ਨਾ ਚੂਕੇ ਭੋਗ, ਨਾ ਇਹ ਮਰੇ ਨਾ ਹੋਵੇ ਸੋਗ, ਦੇਂਦਾ ਰਹਿ ਨਾ ਚੂਕੇ ਭੋਗ। ਇਹ ਬਾਜਾਂ ਵਾਲਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਿੰਦਾ ਹੈ, ਲੈਣ ਦੀ ਝਾਕ ਨਹੀਂ ਰੱਖਦਾ। ਅਤੇ ਵੱਡਾ ਵਾਧਾ ਇਹ ਹੈ, ਕਿਸੇ ਸੰਤ ਦੀ ਕਿਨਵੀਂ ਬਰਸੀ, ਕਿਸੇ ਦਾ ਦੁਸਹਿਰਾ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਨਾ ਬਰਸੀ ਨਾ ਦੁਸਹਿਰਾ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰੀ, ਜਿੰਨਾ ਚਿਰ ਪੁਰਾਣੇ ਤੇਰੇ ਚਰਨਾਂ ਵਿੱਚ ਢੱਠੇ ਰਹੀਏ, ਕਿਤੇ ਸਾਡਾ ਸਿਰ ਹੋਰ ਅੱਗੇ ਰੁਲੇ ਨਾ। ਇਹ ਅਰਦਾਸ ਬੇਨਤੀ ਹੈ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ। ਗੁਰੂ ਕਿਆ ਸੰਗਤਾਂ ਦੇ ਕੁਟਾਨ ਕੁਟਾਨ ਧੰਨਵਾਦ, ਪੁੱਲਾਂ ਚੁੱਕਾਂ ਦੀ ਮਾਫੀ ਜੀ।
ਸਾਧੂ ਧੂਰ ਮੁਖ ਮਸਤਕ ਲਾਈ, ਨਾਨਕ ਉਦਰੇ ਹਰ ਗੁਰ ਸਰਣਾਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।